ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਨਾ ਹਮ ਵਿੱਚ ਹੋ ਜਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਜਿੰਦਿਆ ਫਲ ਪਾਵਨਾ ਹਮ ਵਿੱਚ ਜਾਏ ਬੰਧਨ ਤੋੜੈ ਮੁਕਤ ਹੋਏ ਸੱਚੇ ਰਹਿਸਮਾਏ ਇਸ ਜਗ ਮਹਿਨਾਮ ਅਲੱਭ ਹੈ ਗੁਰਮੁਖ ਵਸੈ ਮਣਿਆਏ ਨਾਨਕ ਜੋ ਗੁਰ ਸੇਵੈ ਆਪਣਾ ਹਉ ਤਿਨ ਬਲਿਹਾਰ ਜਾਉ ਇਸ ਜਗ ਮਹਿਨਾਮ ਅਲੱਭ ਹੈ ਗੁਰਮੁਖ ਵਸੈ ਮਣਿਆਏ ਨਾਨਕ ਜੋ ਗੁਰ ਸੇਵੈ ਆਪਣਾ ਹਉ ਤਿਨ ਬਲਿਹਾਰ ਜਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨੀ ਯੋਗ ਜੁਗੋ ਜੁਗ ਅਟਲ ਚਮਰ ਸ਼ਤਰ ਤਖ ਦੇ ਮਾਲਕ ਦਇਆ ਸਿੰਧ ਕਿਰਪਾ ਨਿਧ ਗੁਰਤਾ ਗੁੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਮਹਿਰਾਮਤ ਕੀਤੀ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਤਰੁੱਠ ਕੇ ਤਰਸ ਕੀਤਾ ਹੈ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਬਖਸ਼ਿਸ਼ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਜੋ ਸਤਿਗੁਰ ਜੀ ਨੇ ਸਮੁੱਚੀ ਮਨੁੱਖਤਾ ਦੇ ਕਲਿਆਣ ਹਿੱਤ ਗੁਰਸਿੱਖਾਂ ਨੂੰ ਗੁਰਮਤਿ ਦੀ ਸੇਧ ਬਖਸ਼ਣ ਵਾਸਤੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਹੁਕਮ ਦੀ ਵਿਚਾਰ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪਾਂ ਜੁੜ ਬੈਠੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ। ਅੱਜ ਦਾ ਇਹ ਪਾਵਨ ਮੁੱਖ ਵਾਕ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਦੋ ਸਲੋਕ ਹਨ ਔਰ ਜੋ ਪੌੜੀ ਹੈ ਇਹਨਾਂ ਸਲੋਕਾਂ ਦੇ ਨਾਲ ਉਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ। ਸੋਠ ਰਾਗ ਅੰਦਰ 644 ਅੰਗ ਉੱਤੇ ਇਹ ਪਾਵਨ ਹੁਕਮਨਾਮਾ ਸੁਭਾਇਮਾਨ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਪਹਿਲੇ ਸਲੋਕ ਵਿੱਚ ਉਹਨਾਂ ਗੁਰਮੁਖਾਂ ਦੀ ਗੱਲ ਕਰਦੇ ਹਨ ਜਿਨ੍ਹਾਂ ਦੀ ਸੇਵਾ ਸਫਲ ਹੋਈ ਹੈ। ਦੂਸਰੇ ਸਲੋਕ ਵਿੱਚ ਸਤਿਗੁਰ ਜੀ ਉਹਨਾਂ ਦੀ ਗੱਲ ਕਰਦੇ ਹਨ ਜਿਹੜੇ ਮਨ ਦੇ ਹੱਥੋਂ ਹਾਰ ਗਏ ਨੇ, ਗੁਰੂ ਦੇ ਹੁਕਮ ਨੂੰ ਬਚਨ ਨੂੰ ਕਮਾ ਨਹੀਂ ਸਕੇ, ਫਿਰ ਉਹ ਜਨਮ ਦਰ ਜਨਮ ਭਟਕਦੇ ਰਹਿੰਦੇ ਹਨ, ਗੁਰੂ ਤੋਂ ਬੇਮੁੱਖ ਹੋ ਕੇ ਖੁਆਰ ਹੁੰਦੇ ਹਨ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਸੇਵਾ ਕਰਨ ਦੀ ਯੋਗਤ ਸਾਨੂੰ ਦੱਸ ਰਹੇ ਹਨ, ਭਾਈ ਸੇਵਾ ਕਿਹੜੀ ਸਫਲ ਹੈ, ਸਤਿਗੁਰ ਦੀ ਸੇਵਾ ਕਿਸ ਤਰ੍ਹਾਂ ਕਰਨੀ ਹੈ। ਆਪਾਂ ਬਾਣੀ ਵਿੱਚੋਂ ਇਹ ਵੀ ਵਿਚਾਰਨਾ ਹੈ ਕਿ ਸਤਿਗੁਰ ਦੀ ਸੇਵਾ ਕੀ ਹੈ। ਕਈ ਵਾਰ ਅਸੀਂ ਸੇਵਾ ਦਾ ਪੈਮਾਨਾ ਆਪਣੇ ਗਿਆਨ ਨਾਲ ਹੀ ਮਿੱਥ ਲਈਦਾ ਕਿ ਇਹ ਵੀ ਤਾਂ ਸੇਵਾ ਹੀ ਹੈ ਜੀ, ਜੇ ਕੋਈ ਆਹ ਬੰਦਾ ਕੰਮ ਕਰ ਰਿਹਾ ਉਹ ਵੀ ਤਾਂ ਸੇਵਾ ਹੀ ਕਰ ਰਿਹਾ। ਸੇਵਾ ਦੇ ਵੱਖਰੇ ਵੱਖਰੇ ਰੂਪ ਹਨ ਔਰ ਸਾਧ ਸੰਗਤ ਕਿਹੜੀ ਸੇਵਾ ਗੁਰੂ ਨੂੰ ਪ੍ਰਵਾਨ ਹੈ, ਸਤਿਗੁਰ ਜੀ ਬਖਸ਼ਿਸ਼ ਕਰ ਰਹੇ ਹਨ। ਆਓ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਜੁੜੀਏ, ਸਤਿਗੁਰ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਹਾਜ਼ਰੀ ਲਾਓ। ਜਿੰਨੇ ਵੀ ਸਰੀਰ ਜੁੜ ਬੈਠੇ ਹੋ ਜਾਂ ਦੂਰ ਦੁਰੇਡੇ ਦੇਸ਼ ਵਿਦੇਸ਼ ਦੇ ਅੰਦਰ ਇੰਟਰਨੈਟ ਦੇ ਮਾਧਿਅਮ ਰਾਹੀਂ PTC ਚੈਨਲ ਦੇ ਰਾਹੀਂ ਆਪ ਸਤਿਗੁਰ ਜੀ ਦੀ ਪਾਵਨ ਵਿਚਾਰ ਨਾਲ ਜੁੜ ਰਹੇ ਹੋ, ਮਨ ਚਿੱਤ ਇਕਾਗਰ ਕਰਕੇ ਸਤਿਗੁਰ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਾਓ। ਇੱਕ ਵਾਰ ਦੋਵੇਂ ਹੱਥ ਜੋੜ ਬਖਸ਼ੋ ਅਸੀਸ, ਉਚਾਰਨ ਕਰੋ ਜੀ ਸਤਨਾਮ ਸ੍ਰੀ ਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ।
ਆਖੋ ਸਤਨਾਮ ਸ੍ਰੀ ਵਾਹਿਗੁਰੂ, ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ ਤੇ ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ। ਜਿਹੜਾ ਆਪਾਂ ਸਵਾਸ ਲੈ ਰਹੇ ਉਹ ਵੀ ਵਾਹਿਗੁਰੂ ਕਹਿੰਦਿਆਂ ਸਫਲ ਹੁੰਦਾ, ਇਸ ਲਈ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਸਤਿਗੁਰ ਕੀ ਸੇਵਾ ਸਫਲ ਹੈ। ਸਤਿਗੁਰ ਦੀ ਸੇਵਾ ਫਲ ਸਹਿਤ ਹੈ, ਸਤਿਗੁਰ ਦੀ ਸੇਵਾ ਸੁੱਖ ਦੇਣ ਵਾਲੀ ਹੈ, ਸਤਿਗੁਰ ਦੀ ਸੇਵਾ ਉਦੋਂ ਫਲ ਦੇਣ ਵਾਲੀ ਸਫਲ ਫਲ ਸਹਿਤ ਸਫਲ ਹੈ। ਅੱਗੇ ਫਿਰ ਮਹਾਰਾਜ ਦੱਸਦੇ ਜੇ ਕੋ ਕਰੇ ਚਿੱਤ ਲਾਏ, ਹੁਣ ਕੰਡੀਸ਼ਨ ਰੱਖ ਦਿੱਤੀ ਜੇ ਕੋ ਕਰੇ ਚਿੱਤ ਲਾਏ, ਸ਼ਰਤ ਇਹ ਹੈ ਕੋਈ ਚਿੱਤ ਲਾ ਕੇ ਸੇਵਾ ਕਰੇ। ਜਦੋਂ ਕੋਈ ਚਿੱਤ ਲਾ ਕੇ ਸੇਵਾ ਕਰੇ ਉਸ ਤੋਂ ਬਾਅਦ ਹੁਣ ਗੁਰੂ ਦਾ ਆਪਣਾ ਡਿਸੀਜਨ ਹੈ ਉਹ ਸੇਵਾ ਪ੍ਰਵਾਨ ਹੈ ਜਾਂ ਨਹੀਂ, ਉਹਦਾ ਫੈਸਲਾ ਗੁਰੂ ਨੇ ਕਰਨਾ। ਅਸੀਂ ਬਹੁਤ ਵਾਰ ਸੇਵਾ ਕਰਕੇ ਉਲੰਭਾ ਦੇਈਦਾ, ਬੜੀ ਸੇਵਾ ਕੀਤੀ ਜੀ ਸਾਨੂੰ ਕੀ ਫਾਇਦਾ ਹੋਇਆ, ਫਿਰ ਦੁੱਖ ਆ ਰਹੇ ਨੇ। ਬਹੁਤ ਸੇਵਾ ਕੀਤੀ ਜੀ, ਉੱਥੇ ਗਏ ਅਸੀਂ ਸੇਵਾ ਕਰਕੇ ਆਏ, ਇੰਨੇ ਦਿਨ ਰਹੇ, ਆਹ ਕੁਝ ਕੀਤਾ, ਸਾਡੇ ਦੁੱਖ ਤਾਂ ਹਟੇ ਨਹੀਂ, ਸਾਡੇ ਮਨ ਦੀ ਇੱਛਾ ਤਾਂ ਪੂਰੀ ਨਹੀਂ ਹੋਈ। ਉਹ ਫਲਾਨੀ ਜਗ੍ਹਾ 'ਤੇ ਜਾ ਕੇ ਆਏ ਜੀ ਅਸੀਂ ਅਸਥਾਨ 'ਤੇ। ਸਾਧ ਸੰਗਤ ਜਾਣਾ ਸਿੱਖ ਦਾ ਕਰਮ ਹੈ, ਸੇਵਾ ਕਰਨੀ ਸਿੱਖ ਨੂੰ ਗੁਰੂ ਦਾ ਹੁਕਮ ਹੈ, ਪਰ ਸੇਵਾ ਪ੍ਰਵਾਨ ਹੈ, ਇਹਦਾ ਫੈਸਲਾ ਗੁਰੂ ਨੇ ਕਰਨਾ। ਸੇਵਾ ਸਫਲ ਹੋ ਗਈ ਹੈ ਜਾਂ ਨਹੀਂ, ਇਹ ਗੁਰੂ ਉੱਤੇ ਫੈਸਲਾ ਟਿਕਿਆ ਹੋਇਆ, ਸਾਡੇ ਉੱਤੇ ਨਹੀਂ ਕਿ ਆਪਾਂ ਸੇਵਾ ਪੂਰੀ ਕਰ ਲਈ, ਪਾਠ ਪੂਰਾ ਕਰ ਲਿਆ। ਸਹਿਜ ਪਾਠ ਕੋਈ ਗੁਰੂ ਦਾ ਸਿੱਖ ਪੜ੍ਹ ਲੈਂਦਾ, ਹੁਣ ਉਹ ਕਿੰਨਾ ਕੁ ਸਫਲ ਹੈ ਇਹਦਾ ਫੈਸਲਾ ਗੁਰੂ ਉੱਤੇ ਹੈ। ਗੁਰੂ ਫੈਸਲਾ ਕਿਵੇਂ ਕਰਦਾ? ਕਿਉਂਕਿ ਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਲੋਕਾਂ ਤੋਂ ਲੁਕਾਇਆ ਛੁਪਾਇਆ ਜਾ ਸਕਦਾ, ਗੁਰੂ ਸੇਵਾ ਨੂੰ ਹਿਰਦੇ ਤੋਂ ਜਾਣਦੇ ਨੇ ਕਿਵੇਂ ਕੀਤੀ ਹੈ। ਇਸ ਲਈ ਸਤਿਗੁਰੂ ਨਾਲ ਸ਼ਰਤ ਰੱਖਦੇ, ਭਾਈ ਚਿੱਤ ਲਾ ਕੇ ਕਰੀ, ਜੇ ਤੇਰਾ ਚਿੱਤ ਕਿਤੇ ਹੋਰ ਰਿਹਾ, ਸੇਵਾ ਕਿਤੇ ਹੋਰ ਕਰੇ, ਉਹ ਸੇਵਾ ਪ੍ਰਵਾਨ ਨਹੀਂ ਹੈ। ਮਹਾਰਾਜ ਚਿੱਤ ਵੀ ਉੱਥੇ ਰਵੇ, ਪਰਿਵਾਰ ਵਿੱਚ ਪੁੱਤਾਂ ਧੀਆਂ ਵਿੱਚ ਨਾ ਜਾਵੇ, ਮਾਇਆ ਵਿੱਚ ਪਦਾਰਥਾਂ ਵਿੱਚ ਨਾ ਜਾਵੇ, ਤਾਂ ਫਿਰ ਸਤਿਗੁਰੂ ਜੀ ਨੇ ਸੇਵਾ ਹੋਰ ਬਰੀਕ ਕਰ ਦਿੱਤੀ। ਕਹਿੰਦੇ ਭਾਈ ਇੱਕ ਖਤਰਾ ਹੋਰ ਹੈ, ਹੋ ਸਕਦਾ ਤੇਰਾ ਚਿੱਤ ਇੱਥੇ ਹੀ ਹੋਵੇ, ਪੁੱਤਰ ਧੀਆਂ ਸੰਸਾਰ ਮਾਇਆ ਪਦਾਰਥਾਂ ਵਿੱਚ ਨਾ ਵੀ ਹੋਵੇ, ਪਰ ਹੋ ਸਕਦਾ ਸੇਵਾ ਕਰਦਿਆਂ ਚਿੱਤ ਵਿਖਾਵੇ ਵਿੱਚ ਹੋਵੇ, ਮੈਨੂੰ ਕੋਈ ਵੇਖ ਰਿਹਾ ਕਿ ਨਹੀਂ, ਹੈ ਤਾਂ ਇੱਥੇ ਹੀ, ਪਰ ਤੇਰਾ ਚਿੱਤ ਵਿਖਾਵੇ ਵਿੱਚ ਹੋਵੇ ਤਾਂ ਵੀ ਸੇਵਾ ਸਫਲ ਨਹੀਂ। ਤੇਰੇ ਚਿੱਤ ਵਿੱਚ ਸੇਵਾ ਕਰਦਿਆਂ ਅਹੰਕਾਰ ਆ ਜਾਏ, ਹਉਮੈ ਆ ਜਾਏ, ਤਾਂ ਵੀ ਸੇਵਾ ਸਫਲ ਨਹੀਂ। ਇਹ ਗੁਰੂ ਨੇ ਹੁਣ ਫੈਸਲਾ ਦੇਣਾ ਸਫਲ ਹੈ ਕਿ ਨਹੀਂ ਸੇਵਾ ਸਫਲ। ਤਾਂਹੀਓ ਸਤਿਗੁਰ ਜੀ ਬਾਣੀ ਅੰਦਰ ਬਖਸ਼ਿਸ਼ ਕਰਦੇ, ਕਹਿੰਦੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ। ਸ਼ਰਤ ਕਿ ਗੁਰ ਕੀ ਆਗਿਆ ਮਨ ਮੈਂ, ਪਹਿਲਾਂ ਗੁਰੂ ਦਾ ਬਚਨ, ਗੁਰੂ ਦੀ ਆਗਿਆ ਹੁਕਮ ਮਨ ਵਿੱਚ ਸਹਿਣਾ ਸਿੱਖੇ। ਇਹ ਨਾ ਹੋਵੇ ਗੁਰੂ ਕੁਝ ਹੋਰ ਕਹਿ ਰਿਹਾ, ਸਿੱਖ ਕੁਝ ਹੋਰ ਕਰ ਰਿਹਾ। ਫਿਰ ਅੱਗੇ ਮਹਾਰਾਜ ਨੇ ਕਿਹਾ, ਮਨ ਵਿੱਚ ਸਤਿਗੁਰ ਕੈ ਪਾਸ ਤੇ ਸੇਵਕ ਕੈ ਕਾਰਜ ਰਾਸ। ਸੇਵਾ ਕਰਤ ਮਹਾਰਾਜ ਕਿਵੇਂ ਕਹਿੰਦੇ? ਹੋਏ ਨਿਹਕਾਮੀ। ਨਿਹਕਾਮੀ ਦਾ ਅਰਥ ਨਿਸ਼ਕਾਮ, ਇਕੱਲਾ ਇਹ ਨਹੀਂ ਹੈ ਕਿ ਉਹ ਬੰਦਾ ਤਾਂ ਜੀ ਮਾਇਆ ਹੀ ਨਹੀਂ ਲੈਂਦਾ, ਨਿਸ਼ਕਾਮ ਹੈ। ਨਿਸ਼ਕਾਮ ਦਾ ਅਰਥ ਇਹ ਨਹੀਂ ਕਿ ਉਹ ਬੰਦਾ ਤਾਂ ਸਰੂਪਾ ਵੀ ਨਹੀਂ ਲੈਂਦਾ ਜੀ। ਨਿਸ਼ਕਾਮ ਦਾ ਅਰਥ, ਨਿਹਕਾਮੀ ਦਾ ਅਰਥ ਹੈ ਉਸ ਵਕਤ ਤੂੰ ਸੇਵਾ ਕਰੇ, ਬਾਣੀ ਪੜ੍ਹੇ, ਵਰਤਨ ਮਾਂਜੇ, ਝਾੜੂ ਦੇ, ਕੋਈ ਵੀ ਸੇਵਾ ਹੋਵੇ, ਭਾਵੇਂ ਨਾਮ ਜਪਦਾ ਹੋਵੇ, ਇਹ ਸਭ ਤੋਂ ਵੱਡੀ ਸੇਵਾ ਹੈ। ਪਰ ਪਾਤਸ਼ਾਹ ਨੇ ਨਾਲ ਕਿਹਾ, ਭਾਈ ਨਿਹਕਾਮੀ ਉਦੋਂ ਕੋਈ ਕਾਮਨਾ ਨਾ ਪੈਦਾ ਹੋਵੇ, ਜੇ ਕੋਈ ਕਦੇ ਚਿੱਤ ਲਾਏ, ਗੁਰੂ ਨਾਲ ਚਿੱਤ ਲੱਗਾ ਹੋਵੇ, ਉਦੋਂ ਚਿੱਤ ਵਿੱਚ ਹੋਰ ਕੋਈ ਕਾਮਨਾ ਹੀ ਨਾ ਹੋਵੇ, ਕੋਈ ਇੱਛਾ ਹੀ ਨਾ ਹੋਵੇ ਉਸ ਵਕਤ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਿਹੜੀ ਮਨਸਾ ਰੱਖ ਕੇ ਆਏ ਹੋ ਸਾਧ ਸੰਗਤ, ਉਹ ਵੀ ਸੇਵਾ ਕਰਦਿਆਂ ਚਿੱਤ ਵਿੱਚ ਨਾ ਆਵੇ। ਉਦੋਂ ਸਿਰਫ ਚਿੱਤ ਗੁਰੂ ਕੋਲ ਹੋਵੇ ਤਾਂ ਜੋ ਤੁਸੀਂ ਮਨਸਾ ਰੱਖੀ ਹੈ ਉਹ ਡੈਫੀਨੇਟ ਪੂਰੀ ਹੋਏਗੀ। ਪਾਤਸ਼ਾਹ ਕਹਿੰਦੇ ਉਦੋਂ ਤੇਰੇ ਵਿੱਚ ਤੇ ਗੁਰੂ ਦੇ ਵਿਚਕਾਰ ਮਨਸਾ ਨਾ ਆ ਕੇ ਖੜ ਜਾਏ। ਜੋ ਮਨ ਵਿੱਚ ਧਾਰ ਕੇ ਤੁਰਿਆ ਫਿਰਨਾ ਉਹ ਕਿਤੇ ਚਿੱਤ ਵਿੱਚ ਨਾ ਆਉਣ ਲੱਗ ਜਾਏ, ਇੱਦਾਂ ਮਿਲਣਾ ਚਾਹੀਦਾ, ਇੰਨੀ ਜਲਦੀ ਕਦੋਂ ਕੁ ਮਿਲੇਗਾ ਸੇਵਾ ਕਰਦਿਆਂ, ਇਹ ਸੋਚਣ ਨਾ ਲੱਗ ਜਾਵੇ। ਤਾਂ ਪਾਤਸ਼ਾਹ ਸਮੇਂ ਆਉਂਦੇ, ਭਾਈ ਸੇਵਾ ਕੀ ਹੈ? ਸਾ ਸੇਵਾ ਕੀਤੀ ਸਫਲ ਹੈ, ਇੱਕ ਸਤਿਗੁਰੂ ਜੀ ਦਾ ਸ਼ਬਦ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦਾ ਗੌੜੀ ਰਾਗ ਅੰਦਰ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ, ਉਪਦੇਸ਼ ਦੇ ਜਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਜਿਨ ਗੁਰ ਕਾ ਭਾਣਾ ਮੰਨਿਆ ਤਿਨ ਚੜ੍ਹੀ ਚਬੱਗਣ ਬੰਨੇ।
ਉਹ ਚੌਗਣੀਆਂ ਤਰੱਕੀਆਂ ਵੱਲ ਵੱਧਦਾ ਹੈ ਜਿਹਨੇ ਗੁਰੂ ਦਾ ਭਾਣਾ ਮੰਨ ਲਿਆ, ਜਿਹਨੇ ਗੁਰੂ ਦਾ ਹੁਕਮ ਮੰਨ ਕੇ ਸੇਵਾ ਕੀਤੀ। ਜਿਹੜਾ ਸੇਵਾ ਕਰਦਿਆਂ ਚਿੱਤ ਪਦਾਰਥ ਵੱਲ, ਕਿਸੇ ਮਨਸਾ ਵੱਲ, ਕਾਮਨਾ ਵੱਲ ਆਇਆ ਹੀ ਨਹੀਂ, ਉਦੋਂ ਸਿਰਫ ਚਿੱਤ ਜੋੜ ਕੇ ਉੱਥੇ ਹੀ ਖਲੋਤਾ ਰਿਹਾ, ਉਹਦਾ ਚਿੱਤ ਹੱਥਾਂ ਨਾਲ ਸੇਵਾ ਕਰ ਰਿਹਾ। ਤੇ ਸਾਧ ਸੰਗਤ ਧਿਆਨ ਗੁਰੂ ਦੇ ਸ਼ਬਦ ਵਿੱਚ, ਜਾਂ ਫਿਰ ਵਾਹਿਗੁਰੂ ਜਪਦਾ ਤੇ ਜਪਦਿਆਂ ਜਪਦਿਆਂ ਚਿੱਤ ਗੁਰੂ ਦੇ ਸ਼ਬਦ ਵਿੱਚ ਹੈ, ਉਦੋਂ ਹੋਰ ਕੋਈ ਕਾਮਨਾ, ਹੋਰ ਕੋਈ ਫੁਰਨਾ ਹੀ ਨਹੀਂ ਪੈਦਾ ਹੋ ਰਿਹਾ। ਇਹ ਸਾਧ ਸੰਗਤ ਬਹੁਤ ਦਹਾਕਿਆਂ ਦੀ ਸੇਵਾ ਤੋਂ ਬਾਅਦ ਕਿਤੇ ਇਸ ਤਰ੍ਹਾਂ ਦੀ ਅਵਸਥਾ ਬਣਦੀ, ਜਦੋਂ ਹੋਰ ਕੋਈ ਫੁਰਨਾ ਹੀ ਨਾ ਚਿੱਤ ਵਿੱਚ ਆਵੇ। ਪਰ ਇਹ ਗੁਰੂ ਨੇ ਸਾਨੂੰ ਲਿਖ ਕੇ ਦਿੱਤਾ, ਭਾਈ ਤੂੰ ਸੇਵਾ ਕਰ, ਸਤਿਗੁਰੂ ਦਾ ਮਨ ਮੰਨ ਜਾ, ਤੂੰ ਚਿੱਤ ਲਾ ਕੇ ਸੇਵਾ ਕਰੀ, ਮਨ ਚਿੰਦਿਆ ਫਲ ਤੈਨੂੰ ਮਿਲਣਾ। ਇੱਥੋਂ ਤੱਕ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਕਿਹੜੀ ਚੀਜ਼ ਹੈ ਜਿਹੜੀ ਸੇਵਾ ਚੋਂ ਨਹੀਂ ਮਿਲਦੀ, ਕਿਹੜਾ ਪਦਾਰਥ ਹੈ ਜਿਹੜਾ ਸੇਵਾ ਚੋਂ ਨਾ ਮਿਲੇ, ਤੂੰ ਕਰਕੇ ਵੇਖ। ਪਾਸ਼ੰ ਕ੍ਰੋਧ ਤਗਨੀ ਵਹਿ ਨਿਰਾਸੰ ਆਸ ਪੂਰਨ ਨਿਰਧਨ ਭੈਣ ਧਨਵੰਤੇ ਰੋਗੀਆਂ ਦਾ ਰੋਗ ਖੰਡਣੇ। ਵੱਡੇ ਵੱਡੇ ਰੋਗ ਖੰਡੇ ਜਾ ਸਕਦੇ ਨੇ ਰੋਗੀਆਂ ਦੇ, ਕਿਸੇ ਦੀ ਆਸਾ ਰੁਕੀ ਹੋਈ ਹੈ ਉਹ ਪੂਰੀ ਹੋ ਸਕਦੀ ਹੈ, ਕੋਈ ਪਛੜਿਆ ਹੋਇਆ ਉਹਨੂੰ ਗੁਰੂ ਚੁੱਕ ਕੇ ਆਗੂ ਬਣਾ ਸਕਦਾ। ਪਰ ਡਿਸੀਜਨ ਗੁਰੂ ਦਾ ਕਿ ਸੇਵਾ ਸਫਲ ਹੈ ਕਿ ਨਹੀਂ, ਉਲੰਭਾ ਨਹੀਂ ਦੇ ਸਕਦੇ। ਅਸੀਂ ਕੀਤੀ ਸੇਵਾ, ਮਿਲਿਆ ਨਹੀਂ ਕੁਝ, ਇਹਦਾ ਮਤਲਬ ਕੋਈ ਨਾ ਕੋਈ ਡਿਫੈਕਟ ਹੈ। ਵਰਤਨ ਵਿੱਚ ਕੋਈ ਤ੍ਰੇੜ ਹੋਵੇ ਘਰੇ ਵਿੱਚ, ਉਹਨੂੰ ਨੱਕੋ ਨੱਕ ਭਰ ਦਿਓ, ਰਾਤੋ ਰਾਤ ਫਿਰ ਖਾਲੀ ਹੋ ਜਾਂਦਾ। ਸਾਧ ਸੰਗਤ ਕਿਸੇ ਪਾਸੇ ਘਰ ਵਿੱਚ ਟੁੱਟੀ ਲੀਕ ਕਰਦੀ ਹੋਵੇ ਪਾਣੀ ਦੀ ਟੈਂਕੀ, ਰਾਤ ਭਰ ਦਿਓ, ਸਵੇਰੇ ਖਾਲੀ ਹੋ ਜਾਂਦੀ ਹੈ। ਇਹਦਾ ਮਤਲਬ ਕੋਈ ਨਾ ਕੋਈ ਘਾਟ ਸਿੱਖ ਦੀ ਸੇਵਾ ਵਿੱਚ ਰਹਿ ਗਈ। ਇਸ ਲਈ ਸੇਵਾ ਕਰਨ ਲੱਗਿਆਂ ਸਿੱਖ ਪਹਿਲਾਂ ਅਰਦਾਸ ਕਰੇ, ਮਹਾਰਾਜ ਮੈਨੂੰ ਸੇਵਾ ਕਰਨੀ ਆਉਂਦੀ ਨਹੀਂ, ਤੁਸੀਂ ਬੁਲਾ ਲਿਆ, ਹੁਣ ਸੇਵਾ ਵੀ ਆਪ ਕਰਾ ਲਿਓ। ਇਹ ਗਹਿਰੀ ਗੁਰਮਤ ਹੈ। ਸਤਿਗੁਰ ਜੀ ਨੇ ਬਚਨ ਕਹੇ, ਕਹਿੰਦੇ ਭਾਈ ਕੀ ਹੈ ਜੋ ਸੇਵਾ ਚੋਂ ਨਹੀਂ ਮਿਲਦਾ, ਸਭ ਕੁਝ ਮਿਲਦਾ। ਰੋਗੀਆਂ ਰੋਗ ਖੰਡਣੇ, ਭਗਤਿਆਂ ਭਗਤ ਦਾਨੰਗ ਰਾਮ ਨਾਮ ਗੁਣ ਕੀਰਤਨ। ਅੱਗੇ ਹਜ਼ੂਰ ਕਹਿੰਦੇ, ਪਾਰ ਬ੍ਰਹਮ ਪੁਰਖ ਦਾਤਾ ਰੈ ਨਾਨਕ ਗੁਰ ਸੇਵਾ ਨਾ ਲੱਭਤ। ਕਿਹੜੀ ਚੀਜ਼ ਹੈ ਜਿਹੜੀ ਸੇਵਾ ਚੋਂ ਨਹੀਂ ਲੱਭਦੀ, ਪਰ ਸ਼ਰਤ ਹੈ ਤੂੰ ਚਿੱਤ ਲਾ ਕੇ ਕਰੇ। ਮਹਾਰਾਜ ਸੇਵਾ ਕੀ ਹੈ? ਸਤਿਗੁਰ ਜੀ ਹੁਣ ਬਖਸ਼ਿਸ਼ ਕਰਦੇ, ਚਿੱਤ ਲਾ ਕੇ ਕਰੀ ਤਾਂ ਮਨ ਭਾਉਂਦੇ ਮਨ ਇੱਛਤ ਫਲ ਤੈਨੂੰ ਮਿਲ ਸਕਦੇ ਹਨ।
ਮਨ ਚਿੰਦਿਆ ਫਲ ਪਾਵਨ ਹਮ ਵਿੱਚ ਹੋ ਜਾਏ।
ਮਨ ਚਿੰਦੇ ਫਲ ਪ੍ਰਾਪਤ ਹੁੰਦੇ ਨੇ, ਮਨ ਇੱਛਤ ਫਲ ਮਿਲਦਾ, ਔਰ ਦੂਜੀ ਗੱਲ ਹਉਮੈ ਅਹੰਕਾਰ ਮਿਟਦਾ ਸੇਵਾ ਕਰਨ ਨਾਲ। ਜੇ ਅਹੰਕਾਰ ਮਿਟਿਆ ਨਹੀਂ, ਇਹਦਾ ਮਤਲਬ ਸੇਵਾ ਸਫਲ ਨਹੀਂ ਹੈ। ਜੇ ਸੇਵਾ ਕਰਕੇ ਹਉਮੈ ਖੜੀ ਹੈ ਤਾਂ ਫਿਰ ਸਾਧ ਸੰਗਤ, ਇਹਦਾ ਮਤਲਬ ਸੇਵਾ ਸਫਲ ਨਹੀਂ। ਸੇਵਾ ਕੀਤਿਆਂ ਹਉਮੈ ਮਿਟਣੀ ਚਾਹੀਦੀ ਹੈ। ਔਰ ਸਤਿਗੁਰੂ ਜੀ ਨੇ ਬਾਣੀ ਅੰਦਰ ਕਿਹਾ, ਸਭ ਤੋਂ ਸ੍ਰੇਸ਼ਟ ਸੇਵਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣਾ। ਨਾਮ ਜਪਦਿਆਂ ਹਉਮੈ ਮਿਟ ਜਾਂਦੀ ਹੈ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ। ਹਰ ਕੀ ਸੇਵਾ ਤੇ ਮਨ ਚਿੰਦਿਆ ਫਲ ਪਾਈਏ, ਦੂਜੀ ਸੇਵਾ ਜਨਮ ਵਿਰਥਾ ਜਾਏ ਜੀ। ਹਰ ਕੀ ਸੇਵਾ ਕੀ ਹੈ? ਇੱਕ ਪੌੜੀ ਵਿੱਚ ਹਜ਼ੂਰ ਕਹਿਣਗੇ, ਹਰ ਕੀ ਟਹਿਲ ਕਮਾਵਣੀ। ਮਹਾਰਾਜ ਹਰ ਕੀ ਸੇਵਾ ਹੈ ਕੀ? ਇਹ ਸ਼ਬਦ ਉੱਥੇ ਸ਼ੁਰੂ ਹੋਏਗਾ, ਅਮਾਵਸ ਆਤਮ ਸੁਖੀ ਭੈ ਸੰਤੋਖ ਦੀਆ ਗੁਰਦੇਵ, ਮਨ ਤਨ ਸ਼ੀਤਲ ਸ਼ਾਂਤ ਸਹਿਜ, ਲੱਗਾ ਪ੍ਰਭ ਕੀ ਸੇਵ, ਟੁੱਟੇ ਬੰਧਨ ਬਹੁ ਵਿਕਾਰ। ਉੱਥੇ ਬੰਧਨ ਟੁੱਟ ਜਾਂਦੇ ਹਨ। ਅਮਾਵਸ ਬਿਲਕੁਲ ਘੁੱਪ ਹਨੇਰਾ ਮੱਸਿਆ ਦਾ, ਉਦੋਂ ਮਨ ਹਿਰਦੇ ਦੇ ਅੰਦਰ ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਬੰਧਨ ਟੁੱਟਣ ਲੱਗ ਪੈਂਦੇ ਨੇ, ਮਨ ਤੇ ਤਨ ਸ਼ੀਤਲ ਤੇ ਸ਼ਾਂਤ ਹੋ ਜਾਂਦਾ, ਕ੍ਰੋਧ ਆਉਣਾ ਘੱਟ ਜਾਂਦਾ, ਮਨ ਦੇ ਅੰਦਰ ਵਿਕਾਰ ਫੁਰਨੇ ਉੱਠਣੇ ਹਟ ਜਾਂਦੇ ਨੇ। ਮਹਾਰਾਜ ਇਹ ਕਿਸ ਤਰ੍ਹਾਂ ਹੁੰਦਾ? ਕਹਿੰਦੇ ਹਰੀ ਦੀ ਸੇਵਾ ਨਾਲ, ਜਿਹਨੂੰ ਕਿਹਾ ਹਰ ਕੀ ਤੁਮ ਸੇਵਾ ਕਰੋ। ਮਹਾਰਾਜ ਹਰੀ ਦੀ ਸੇਵਾ ਕੀ ਹੈ? ਤਾਂ ਹਜ਼ੂਰ ਕਹਿੰਦੇ, ਹਰ ਕੀ ਟਹਿਲ ਕਮਾਵਣੀ, ਜਪੀ ਹੈ ਪ੍ਰਭ ਕਾ ਨਾਮ ਗੁਰਪੁਰ। ਗੁਰੇ ਤੇ ਪਾਇਆ ਨਾਨਕ ਸੁਖ ਵਿਸਰਾਮ ਹਰ ਕੀ ਟਹਿਲ ਕਮਾਵਣੀ ਕੀ ਹੈ ਵਾਹਿਗੁਰੂ ਦਾ ਨਾਮ ਜਪ ਹੱਥੀ ਸੇਵਾ ਕਰੇ ਤੇ ਨਾਲ ਸਿਮਰਨ ਹੋਣਾ ਚਾਹੀਦਾ ਗੱਲਾਂ ਨਹੀਂ ਤੇਰਾ ਧਿਆਨ ਤੇਰੇ ਪਰਸ ਜਾਂ ਮੋਬਾਈਲਾਂ ਵਿੱਚ ਨਹੀਂ ਹੋਣਾ ਚਾਹੀਦਾ ਉਸ ਵਕਤ ਧਿਆਨ ਸੁਰਤ ਚਿੱਤ ਸ਼ਬਦ ਵਿੱਚ ਹੋਵੇ ਹੱਥੀ ਸੇਵਾ ਕਰੇ ਤੇ ਸਤਿਗੁਰੂ ਜੀ ਨੇ ਬਚਨ ਕਿਹਾ ਫਿਰ ਹਉਮੈ ਮਿਟਦੀ ਹੈ ਮਹਾਰਾਜ ਫਿਰ ਹੋਰ ਕੀ ਬਖਸ਼ਿਸ਼ ਹੁੰਦੀ ਕਹਿੰਦੇ ਜਦੋਂ ਸੇਵਾ ਸਫਲ ਹੋਣ ਲੱਗ ਜਾਏ ਸਮਝੋ ਉਦੋਂ ਬੰਧਨ ਟੁੱਟ ਜਾਂਦੇ ਹਨ
ਬੰਧਨ ਤੋੜਾ ਮੁਕਤ ਹੋਏ ਸੱਚੇ ਰਹਾ ਸਮਾਏ
ਫਿਰ ਉਸਦੇ ਬੰਧਨ ਟੁੱਟ ਜਾਂਦੇ ਨੇ ਵਿਕਾਰਾਂ ਦੇ ਉਹਨੂੰ ਫੁਰਨੇ ਕੈਦ ਨਹੀਂ ਰੱਖਦੇ ਉਹਨੂੰ ਕਾਮ ਕ੍ਰੋਧ ਲੋਮੋ ਅਹੰਕਾਰ ਕੈਦ ਨਹੀਂ ਰੱਖ ਸਕਦੇ ਉਹਦੀ ਸੁਰਤ ਦੇ ਬੰਧਨ ਟੁੱਟ ਜਾਂਦੇ ਨੇ ਸੱਚੇ ਰਹੇ ਸਮਾਏ ਉਹ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਸਮਾਣ ਲੱਗ ਪੈਂਦਾ ਫਿਰ ਤਾਂ ਸਾਧ ਸੰਗਤ ਵਰਤਨ ਮਾਂਜਦਿਆਂ ਪਹਿਲਾਂ ਥਾਲ ਪਕੜਦਾ ਨਾਲ ਹੀ ਸ਼ਬਦ ਸੁਰਤ ਚੱਲ ਪੈਂਦੀ ਉਹ ਫਿਰ ਆਲੇ ਦੁਆਲੇ ਨਹੀਂ ਵੇਖਦਾ ਕਿੱਥੇ ਕਿੰਨੇ ਲੋਕ ਲੱਗੇ ਨੇ ਕੌਣ ਕਿਵੇਂ ਧੋ ਰਿਹਾ ਕੌਣ ਕੀ ਕਰ ਰਿਹਾ ਉਹਨੂੰ ਦੂਜਿਆਂ ਵੱਲ ਧਿਆਨ ਨਹੀਂ ਸਾਧ ਸੰਗਤ ਬਸ ਉਸੇ ਵਕਤ ਉਹ ਫਿਰ ਸੱਚ ਵਿੱਚ ਸਮਾਣ ਲੱਗ ਪੈਂਦਾ ਇਸ ਤਰ੍ਹਾਂ ਮਹਾਰਾਜ ਜੀ ਨੇ ਬਚਨ ਕਹੇ ਭਾਈ ਉਹਨੂੰ ਉਹ ਕੀਮਤੀ ਵਸਤੂ ਪ੍ਰਾਪਤ ਹੋ ਜਾਂਦੀ ਹੈ ਜਿਹੜੀ ਬਿਲਕੁਲ ਅਮੁੱਲ ਤੇ ਅਲੱਭ ਹੈ
ਇਸ ਜਗ ਮੈਂ ਨਾਮ ਅਲੱਭ ਹੈ ਗੁਰਮੁਖ ਵਸੈ ਮਨ ਆਏ
ਇਸ ਜਗਤ ਸੰਸਾਰ ਦੇ ਅੰਦਰ ਨਾਮ ਅਮੁੱਲ ਹੈ ਜਿਹੜਾ ਬੰਦੇ ਦੀ ਕੋਸ਼ਿਸ਼ ਨਾਲ ਸਿਆਣਪ ਨਾਲ ਚਤੁਰਾਈ ਨਾਲ ਮਿਲਦਾ ਨਹੀਂ ਗੁਰਮੁਖ ਵਸੈ ਮਨ ਆਏ ਗੁਰੂ ਦੇ ਰਾਹੀਂ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਬਖਸ਼ਿਸ਼ ਦੇ ਨਾਲ ਉਹ ਉਸ ਗੁਰਸਿੱਖ ਸੇਵਕ ਦੇ ਮਨ ਵਿੱਚ ਵਸ ਜਾਂਦਾ ਹੈ
ਨਾਨਕ ਜੋ ਗੁਰ ਸੇਵਾ ਹੈ ਆਪਣਾ ਹੈ ਤਿੰਨ ਬਲਹਾਰ ਜਾਓ
ਇਹਨੇ ਜੋ ਹੈ ਭਾਈ ਜੋ ਇਸ ਤਰ੍ਹਾਂ ਗੁਰੂ ਦਾ ਸਿੱਖ ਸੇਵਕ ਸੇਵਦਾ ਹੈ ਸੇਵਾ ਕਰਦਾ ਸਿਮਰਦਾ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੈਂ ਉੱਤੋਂ ਬਲਿਹਾਰ ਜਾਂਦਾ ਭਾਈ ਜਿਹਨੇ ਗੁਰੂ ਦੀ ਜੁਗਤ ਗੁਰ ਕਾ ਭਾਣਾ ਮੰਨਿਆ ਤਿੰਨ ਘੁੰਮ ਘੁੰਮ ਜਾਏ ਉਹਨਾਂ ਤੋਂ ਬਲਿਹਾਰ ਕੁਰਬਾਨ ਜਿਹਨਾਂ ਨੇ ਗੁਰੂ ਦੀ ਜੁਗਤ ਸਿੱਖ ਲਈ ਸੇਵਾ ਕਿਵੇਂ ਕਰਨੀ ਹੈ ਜਿਹਨਾਂ ਨੇ ਗੁਰੂ ਦਾ ਹੁਕਮ ਬਚਨ ਮੰਨ ਲਿਆ ਉਹਨਾਂ ਤੋਂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਬਲਿਹਾਰ ਸਦਕੇ ਕੁਰਬਾਨ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਸਾਧ ਸੰਗਤ ਗੁਰੂ ਕਿਹੜੇ ਸਿੱਖ ਤੋਂ ਕੁਰਬਾਨ ਜਾਂਦਾ ਜਿਹੜਾ ਸੇਵਾ ਵੀ ਕਰੇ ਤੇ ਗੁਰੂ ਦਾ ਬਚਨ ਮੰਨ ਕੇ ਮੈਂ ਨਾ ਰੱਖੇ 100% ਦ੍ਰਿੜਤਾ ਤੇ ਵਿਸ਼ਵਾਸ ਨਾਲ ਗੁਰੂ ਦੇ ਅੱਗੇ ਝੁੱਕ ਜਾਏ ਉਹਦੇ ਝੁਕਣ ਵਿੱਚ ਤਰਕ ਜਾਂ ਸ਼ੰਕਾ ਨਾ ਹੋਵੇ ਉਹ ਗੁਰੂ ਦੇ ਉੱਤੇ ਸਾਧ ਸੰਗਤ 100% ਵਿਸ਼ਵਾਸ ਰੱਖ ਕੇ ਗੁਰੂ ਅੱਗੇ ਝੁੱਕ ਜਾਏ ਤੁਸੀਂ ਇੱਕ ਬਚਨ ਪੜ੍ਹਦੇ ਹੋ ਸੁਖਮਨੀ ਸਾਹਿਬ ਦੇ ਅੰਦਰ ਵੀਸ ਵਿਸਵੇ ਗੁਰ ਕਾ ਮਨ ਮੰਨੈ ਸੋ ਸੇਵਕ ਪਰਮੇਸ਼ਰ ਕੀ ਗੱਪ ਜਾਂਦਾ ਜੇ ਕਿਸੇ ਦਾ ਮਨ ਸਾਧ ਸੰਗਤ 20 ਵਿਸਵੇ ਦਾ ਅਰਥ ਪਤਾ ਕੀ ਭਾਈ ਗੁਰਦਾਸ ਸਾਹਿਬ ਨੇ ਪੌੜੀਆਂ ਦੇ ਅੰਦਰ 20 ਵਿਸਵੇ ਔਰ 21 ਵਿਸਵੇ ਫਿਰ ਸੰਗਤ ਨੂੰ ਦਿੱਤੇ ਮਨ ਜਿੱਦਣ 20 ਵਿਸਵੇ ਦਾ ਅਰਥ ਹੈ ਵੈਸੇ ਗਿਣਤੀ ਹੈ ਪਰ ਇਹਦਾ ਅਰਥ ਹੈ 20 ਵਿਸਵੇ ਦਾ ਪੂਰਾ 100% ਜਿੱਦਣ ਕੋਈ 100% ਕਿਸੇ ਦਾ ਮਨ ਮੰਨ ਜਾਏ ਉਹ ਸੇਵਾ ਵਿੱਚ ਚਿੱਤ ਜੋੜ ਲੈ ਗੁਰੂ ਉਹਦੇ ਉੱਤੇ ਪ੍ਰਸੰਨ ਹੋ ਜਾਏ ਉਹਨੂੰ ਪਰਮੇਸ਼ਰ ਦੇ ਘਰ ਦੀ ਗੱਲ ਸਮਝ ਆ ਜਾਂਦੀ ਹੈ ਇਹਦਾ ਮਤਲਬ 100% ਦ੍ਰਿੜਤਾ ਨਾਲ ਬਚਨ ਮੰਨਣਾ ਪੈਂਦਾ ਇਤਿਹਾਸਕ ਸਾਖੀਆਂ ਸਤਿਗੁਰੂ ਜੀ ਨੇ ਸੇਧ ਦਿੱਤੀ ਹੈ ਮੈਂ ਸਿਰਫ ਤੁਹਾਡਾ ਧਿਆਨ ਦਿਵਾਉਣਾ ਨਗਰ ਵਿਸ਼ੰਬਰਪੁਰ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਚਰਨ ਪਾਉਂਦੇ ਨੇ ਬਾਅਦ ਵਿੱਚ ਉਹ ਧਰਤੀ ਪਟਲਾ ਤੋਂ ਤਖ਼ਤ ਸ੍ਰੀ ਹਰਿਮੰਦਰ ਅੱਜ ਪਟਨਾ ਸਾਹਿਬ ਵਿਖਾਉਂਦੀ ਹੈ ਉੱਥੇ ਦਾ ਸੇਠ ਸਾਲਸਰਾਏ ਜੌਹਰੀ ਮਹਾਰਾਜ ਦੇ ਚਰਨਾਂ ਵਿੱਚ ਆਉਂਦਾ ਸਾਖੀ ਤੁਸੀਂ ਸੁਣੀ ਹੈ ਉਹ ਲਾਲ ਉੱਤੇ ਲਿਖੇ ਹੋਏ ਅੱਖਰ ਪੜ੍ਹ ਕੇ 100 ਸੋਨੇ ਦੀਆਂ ਮੋਹਰਾਂ ਦਰਸ਼ਨ ਭੇਟ ਦੇ ਕੇ ਹਜ਼ੂਰ ਕੋਲ ਆਉਂਦਾ ਆਪਣੇ ਤੋਂ ਪਹਿਲਾਂ ਆਪਣੇ ਨੌਕਰ ਦਰਕੇ ਨੂੰ ਭੋਜਨ ਦੇ ਕੇ ਭੇਜ ਦਿੰਦਾ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਝੁਕਿਆ ਪਾਤਸ਼ਾਹ ਕਹਿੰਦੇ 10 ਸਾਲ ਸਰਾਏ ਜੌਹਰੀ ਕੀ ਚਾਹੀਦਾ ਕਿੰਨੇ ਜਨਮਾਂ ਤੋਂ ਤੂੰ ਪੱਥਰਾਂ ਦੀ ਪਰਖ ਕਰਦਾ ਆ ਰਿਹਾ ਆ ਚਮਕਵਾਂ ਪੱਥਰ ਹੀਰਾ ਮੋਤੀ ਸ਼ੁੱਧ ਹੈ ਆ ਹੀਰਾ ਆ ਲਾਲ ਹੈ ਕਹਿੰਦੇ ਤਾਂ ਚਮਕਦੇ ਹੋਏ ਪੱਥਰ ਨੇ, ਇਹਨਾਂ ਦੀ ਪਰਖ ਕਰਦਿਆਂ ਕਈ ਜਨਮ ਲੰਘੇ। ਕਦੇ ਆਪਣੇ ਮਨ ਵਿੱਚ ਵਿਚਾਰ ਕਰ, ਅਕਾਲ ਪੁਰਖ ਦੇ ਨਾਮ ਹੀਰੇ ਦਾ ਵੀ ਕਦੇ ਪਰਖ ਕੀਤੀ ਹੈ? ਜਿਹੜਾ ਸਭ ਤੋਂ ਮੌਲਕ ਹੀਰਾ ਹੈ, ਜਿਹੜਾ ਮਰਨ ਤੋਂ ਬਾਅਦ ਨਾਲ ਨਿਭਣਾ ਹੈ, ਇਹ ਤਾਂ ਤਜੋਰੀ ਵਿੱਚ ਪਏ ਰਹਿ ਜਾਣਗੇ, ਇਹ ਤਾਂ ਤੇਰੇ ਸਰੀਰ ਮਰਦੇ ਇੱਥੇ ਰਹਿ ਜਾਣਗੇ, ਇਹ ਤਾਂ ਤੇਰੇ ਪਿਓ ਦਾਦਿਆਂ ਤੋਂ ਜੌਹਰੀਆਂ ਦਾ ਕੰਮ ਸਰਾਫਾਂ ਦਾ ਚੱਲ ਰਿਹਾ। ਸੱਜਣਾ, ਪਹਿਲਾਂ ਤੇਰੇ ਪਿਓ ਦਾਦਿਆਂ ਦੀਆਂ ਤਜੋਰੀਆਂ ਵੀ ਸੋਨਾ ਤੇ ਇਹ ਗਹਿਣੇ ਮੋਤੀ ਭਰੇ ਸਨ, ਹੁਣ ਤੂੰ ਰੱਖੇ ਨੇ, ਤੇਰੇ ਤੋਂ ਬਾਅਦ ਤੇਰੇ ਪੁੱਤਰ ਪੋਤੇ ਸਾਂਭ ਲੈਣਗੇ। ਕਦੇ ਐਸੇ ਹੀਰੇ ਦੀ ਵੀ ਪਰਖ ਕਰ ਜਿਹੜਾ ਨਾਲ ਨਿਭਣਾ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਝੁੱਕਿਆ, ਮਹਾਰਾਜ ਉਹ ਕਿਰਪਾ ਕਰ ਦਿਓ, ਮਹਾਰਾਜ ਆਹ ਲਾਲ ਭੇਜ ਕੇ ਆਪਣੇ ਤੱਕ ਸੱਦ ਲਿਆ, ਹੁਣ ਅਕਾਲ ਪੁਰਖ ਦੇ ਨਾਮ ਦਾ ਲਾਲ ਦੇ ਕੇ ਮੈਨੂੰ ਉਹਦੇ ਘਰ ਤੱਕ ਲੈ ਜਾਓ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ, ਕਹਿੰਦੇ ਉਸਦੇ ਘਰ ਤੱਕ ਜਾਣਾ, ਕੀਮਤੀ ਅਕਾਲ ਪੁਰਖ ਦੇ ਨਾਮ ਦਾ ਲਾਲ ਚਾਹੀਦਾ। ਕਹਿੰਦੇ ਹਾਂ ਮਹਾਰਾਜ, ਬਖਸ਼ ਦਿਓ। ਸਤਿਗੁਰੂ ਕਹਿੰਦੇ ਫਿਰ ਸਾਲਸਰਾਜ ਜੋਰੀ ਆਪਣੇ ਦਾਸ ਨੌਕਰ ਧਰਕੇ ਦੇ ਪੈਰਾਂ ਵਿੱਚ ਮੱਥਾ ਟੇਕ। ਬਸ ਬਚਨ ਸੁਣਨ ਦੀ ਦੇਰ ਸੀ, ਇੱਕ ਵੀ ਫੁਰਨਾ ਉਹਦੇ ਮਨ ਵਿੱਚ ਨਹੀਂ ਆਇਆ, ਨੌਕਰ ਨੂੰ ਕਿਉਂ ਮੱਥਾ ਟੇਕਾਂ, ਬੱਧਾ ਚੱਟੀ ਨਹੀਂ ਟੇਕਿਆ। ਕੁਝ ਚੀਜ਼ਾਂ ਬੱਧਾ ਚੱਟੀ ਕਰ ਰਹੇ ਹਾਂ, ਕਹਿ ਦਿੱਤਾ ਤੇ ਹੁਕਮ ਮੰਨ ਲਿਆ, ਸਾਧ ਸੰਗਤ ਇੱਕ ਵੀ ਫੁਰਨਾ ਨਹੀਂ ਕਿ ਨੌਕਰ ਦੇ ਪੈਰਾਂ 'ਚ ਮੱਥਾ ਕਿਉਂ ਟੇਕਣਾ। ਗੁਰੂ ਨੇ ਹੁਕਮ ਕੀਤਾ, ਵੀਸ ਵਿਸਵੇ ਗੁਰ ਕਾ ਮਨ ਮੰਨੇ। ਜਦੋਂ ਸਿੱਖ 100% ਦ੍ਰਿੜਤਾ 'ਚ ਆ ਜਾਏ, ਗੁਰੂ ਦਾ ਮਨ ਮੰਨ ਜਾਂਦਾ। ਉੱਠ ਕੇ ਸਾਲਸਰਾਏ ਜੋਰੀ ਨੇ ਡੰਡੌਤ ਕੀਤੀ, ਆਪਣੇ ਨੌਕਰ ਦੇ ਪੈਰਾਂ 'ਚ ਸਿਰ ਰੱਖ ਦਿੱਤਾ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਹਾਂ ਤੋਂ ਪਕੜ ਕੇ ਖੜਿਆਂ ਕਰਕੇ ਗਲ ਨਾਲ ਲਾ ਲਿਆ, ਸਾਲਸਰਾਏ ਜੋਰੀ ਤੂੰ ਪਾਸ ਹੋ ਗਿਆ, ਸਾਲਸਰਾਏ ਜੋਰੀ ਤੂੰ ਪਹੁੰਚ ਗਿਆ ਜਿੱਥੇ ਪਹੁੰਚਣਾ ਸੀ, ਸਾਲਸਰਾਏ ਜੋਰੀ ਤੂੰ ਹੁਣ ਉਸ ਹੀਰੇ ਨਾਮ ਅਮੋਲਕ ਲਾਲ ਦਾ ਵਪਾਰੀ ਬਣ ਗਿਆ, ਜਿਹਨੂੰ ਦੁਨੀਆਂ ਫਿਰ ਇਹ ਗੱਲ ਕਹਿੰਦੀ ਹੈ। ਸਾਹਿਬ ਦੀ ਬਾਣੀ ਪੜ੍ਹੋ, ਕਿ ਨਹੀਂ ਬਣ ਜਿਆ ਕੰਸੀ ਤਾਂਬਾ, ਕਿ ਨਹੀਂ ਲੌਂਗ ਸੁਪਾਰੀ। ਤੇਰੇ ਬਾਜ਼ਾਰ ਵਿੱਚ ਕੰਸੀ ਤਾਂਬੇ ਤੇ ਹੀਰਿਆਂ ਦੇ ਵਪਾਰੀ ਬੈਠੇ ਨੇ, ਪਰ ਸਾਲਸਰਾਏ ਜੋਰੀ ਤੂੰ ਸਰਾਫਾਂ ਬਾਜ਼ਾਰ ਚੋਂ ਨਿਕਲ ਕੇ ਕੁਝ ਹੋਰ ਬਣ ਗਿਆ। ਪਤਾ ਕੀ? ਸੰਤੋ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਮਾਰੀ ਹਰ ਕੇ ਨਾਮ ਕੇ ਵਿਓਪਾਰੀ। ਹੀਰਾ ਹਾਥ ਚੜਿਆ ਨਿਰਮੋਲਕ, ਛੁੱਟ ਗਈ ਸੰਸਾਰੀ। ਦੁਨੀਆ ਛੁੱਟ ਗਈ, ਪਰਵਾਹ ਨਹੀਂ ਕੀਤੀ। ਲੋਕ ਕਹਿਣਗੇ ਐਡਾ ਵੱਡਾ ਜੋਹਰੀ ਨੌਕਰ ਨੂੰ ਮੱਥਾ ਟੇਕਦੇ, ਫੁਰਨਾ ਨਹੀਂ ਆਇਆ। ਪਾਤਸ਼ਾਹ ਨੇ ਗੱਲ ਨਾਲ ਲੱਗ ਕੇ ਕਿਹਾ, ਤੂੰ ਪਾਸ ਹੋ ਗਿਆ, ਤੂੰ ਪੱਕਾ ਵਪਾਰੀ ਬਣ ਗਿਆ, ਹੁਣ ਤੂੰ ਰੱਬ ਦੇ ਨਾਮ ਦਾ ਵਪਾਰ ਕਰ ਸਕਦਾ। ਹਜ਼ੂਰ ਨੇ ਐਸੀ ਬਖਸ਼ਿਸ਼ ਕੀਤੀ। ਸਾਧ ਸੰਗਤ, ਕਦੇ ਇਤਿਹਾਸ ਪੜ੍ਹ ਕੇ ਦੇਖਿਓ, ਗੁਰ ਪ੍ਰਤਾਪ ਸੂਰ ਗ੍ਰੰਥ ਵਿੱਚ ਕਥਾ ਆਈ, ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਅਪਾਰ ਦ੍ਰਿਸ਼ਟੀ ਪਾਈ, ਇੱਕੋ ਦ੍ਰਿਸ਼ਟੀ ਨਾਲ ਕਪਾਟ ਖੁੱਲ ਗਏ, ਤੇ ਸਾਧ ਸੰਗਤ ਦਸਵੇਂ ਦੁਆਰ ਤੋਂ ਐਸਾ ਅੰਮ੍ਰਿਤ ਝਰਿਆ, ਸਾਲਸਰਾਏ ਜੋਹਰੀ ਦੇ ਬੋਲਾਂ ਵਿੱਚ ਐਂ ਝਲਕਣ ਲੱਗ ਪਿਆ ਜਿਵੇਂ ਰੱਬ ਦੀ ਬਾਣੀ ਗਾ ਰਿਹਾ ਹੋਵੇ। ਉਹਨੇ ਇੱਕ ਸ਼ਬਦ ਗਾਇਆ, ਉਹ ਤੁਰਕੀ ਬਾਣੀ ਵਿੱਚ ਪਾਤਸ਼ਾਹ ਨੇ ਅੰਕਤ ਨਹੀਂ ਕੀਤਾ, ਪਰ ਉਹ ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਵਿੱਚ ਇਸ ਤਰ੍ਹਾਂ ਗਾ ਰਿਹਾ ਸੀ ਜਿਵੇਂ ਰੱਬ ਦੇ ਘਰੋਂ ਸ਼ਬਦ ਆ ਰਹੇ ਹੋ। ਪਾਤਸ਼ਾਹ ਨੇ ਕਿਹਾ, ਜਾ ਤੈਨੂੰ ਮੰਜੀ ਦਾ ਅਰਥ ਆਪਿਆ, ਸਾਲਸਰਾਏ ਜੋਹਰੀ ਤੈਨੂੰ ਨਿਰੰਕਾਰ ਦੇ ਘਰ ਦੀ ਮੰਜੀ ਦਿੱਤੀ, ਪਰ ਇੱਕ ਗੱਲ ਦਾ ਖਿਆਲ ਰੱਖੀ, ਇਹ ਮੰਜੀ ਦਾ ਹੱਕਦਾਰ ਤੇਰੇ ਘਰ ਦਾ ਦਾਸ ਨੌਕਰ ਅਧਰਕਾ ਸੀ, ਤੈਨੂੰ ਪਤਾ ਕਿਉਂ ਮਿਲ ਗਿਆ? ਤੇਰੇ ਮਨ 'ਚ ਫੁਰਨਾ ਨਹੀਂ ਆਇਆ, ਤੂੰ ਬਚਨ ਮੰਨ ਕੇ ਸਿਰ ਚੁਕਾ ਦਿੱਤਾ। ਕਹਿੰਦੇ ਹੁਣ ਯਾਦ ਰੱਖੀ, 2 ਸਾਲ 7 ਮਹੀਨੇ ਤੇਰੀ ਉਮਰ ਰਹਿ ਗਈ ਹੈ ਸਾਲਸਰਾਏ ਜੋਹਰੀ, ਹੁਣ ਇੱਕ ਗੱਲ ਦਾ ਖਿਆਲ ਰੱਖੀ, ਇਹ ਮੰਜੀ ਆਪਣੇ ਪੁੱਤਰਾਂ ਨੂੰ ਨਾ ਦੇ ਜਾਈ। ਤੈਨੂੰ ਦੁਨੀਆਂ ਨੇ ਚੁੱਕ ਚੁੱਕ ਮੱਥੇ ਟੇਕਣੇ ਨੇ, ਤੈਨੂੰ ਸੰਸਾਰ ਦੇ ਲੋਕ ਨਮਸਕਾਰਾਂ ਕਰਨਗੇ, ਸਾਲਸਰਾਏ ਜੋਹਰੀ ਜਾਣ ਲੱਗਿਆਂ ਮੰਜੀ ਪੁੱਤਰਾਂ ਨੂੰ ਨਾ ਦੇ ਜਾਈ, ਇਹ ਮੰਜੀ ਜਾਣ ਲੱਗਿਆਂ ਦਾਸ ਨੂੰ ਦੇ ਕੇ ਜਾਈ, ਭਾਵ ਆਪਣੇ ਨੌਕਰ ਅਧਰਕੇ ਨੂੰ ਦੇ ਕੇ ਜਾਈ, ਤੇਰੇ ਤੋਂ ਬਾਅਦ ਮੰਜੀ ਦਾ ਹੱਕਦਾਰ ਅਧਰਕਾ ਹੋਏਗਾ। ਸਾਧ ਸੰਗਤ, ਉਹਨੇ ਸੱਚਮੁੱਚ ਬਚਨ ਕਮਾਇਆ। 2 ਸਾਲ 7 ਮਹੀਨੇ ਸਾਲਸਰਾ ਜੋਰੀ ਜਿਉਂਦਾ ਰਿਹਾ, ਜਾਣ ਤੋਂ ਪਹਿਲਾਂ ਆਪਣੇ ਨੌਕਰ ਨੂੰ ਮੰਜੀ ਦਰ ਥਾਪ ਕੇ ਗਿਆ। ਇੱਥੇ ਸੰਸਾਰ ਦੇ ਲੋਕ ਜਿੰਨਾ ਰੌਲਾ ਪੈਂਦਾ ਉਹਦਾ ਡੇਰਾ ਬਹੁਤ ਵੱਡਾ ਜੀ, ਉਹਦਾ ਬਹੁਤ ਵੱਡਾ, ਮਾਫ ਕਰਿਓ। ਇੱਥੇ ਆ ਕੇ ਕਈ ਵਾਰ ਵੱਡੇ ਵੱਡੇ ਡੁੱਬ ਜਾਂਦੇ ਨੇ, ਮੇਰੇ ਤੋਂ ਬਾਅਦ ਮੇਰਾ ਪੁੱਤਰ ਪੋਤਰਾ ਬਹਿ ਜਾਏ। ਇੱਕ ਡੇਰੇ ਦਾ ਥੋੜਾ ਰੌਲਾ ਪਿਆ ਹੈ ਤੇ ਉਹ ਛੋਟਾ ਜਿਹਾ, ਉਸ ਡੇਰੇ ਦੇ ਮੁਖੀ ਨੇ ਆਪਣੇ ਪੁੱਤਰ ਨੂੰ ਮੰਜੀਦਾਰ ਥਾਪ ਦਿੱਤਾ। ਬਹੁਤ ਲੋਕਾਂ ਵਿੱਚੋਂ ਵਿਰੋਧ ਵੀ ਕੀਤਾ, ਪਰ ਵਿੱਚੋਂ ਸਿਆਸਤਦਾਨਾਂ ਦੇ ਦਿੱਤੀਆਂ ਪੱਗਾਂ ਬਣਾ ਦਿੱਤੀਆਂ, ਜਿਉਂਦਿਆਂ ਜੀ ਉਹਨੇ ਮੰਜੀਦਾਰ ਥਾਪ ਦਿੱਤਾ। ਰੱਬ ਦੀ ਕੁਦਰਤ ਵੇਖੋ, ਉਹਦਾ ਐਕਸੀਡੈਂਟ ਹੋ ਗਿਆ, ਉਹ ਮਰ ਗਿਆ, ਹੁਣ ਉਹ ਬਜ਼ੁਰਗ ਸਾਧੂ ਫਿਰ ਉਹ ਬੰਦਾ ਉੱਥੇ ਬੈਠਾ ਤੇ ਤੁਸੀਂ ਹੈਰਾਨ ਹੋਵੋਗੇ, ਉਹਨੇ 3-4 ਸਾਲ ਦੇ ਪੋਤੇ ਦੇ ਪੱਗ ਬਣਾ ਦਿੱਤੀ। ਭਾਵ ਗੱਦੀ ਇੱਥੇ ਰਹਿ ਜਾ, ਕਿਉਂ? ਉਹਦੇ ਨਾਲ ਜ਼ਮੀਨ ਜੋ ਬਹੁਤ ਲੱਗੀ ਹੈ। ਵੱਡੇ ਵੱਡੇ ਬੰਦੇ ਮੰਜੀ ਦਾ ਡੁੱਬ ਜਾਂਦੇ ਨੇ। ਸਾਧ ਸੰਗਤ ਇੱਥੇ ਉਹੀ ਉਹ ਤਰਦਾ ਜਿਹੜਾ ਗੁਰੂ ਦਾ ਬਚਨ ਕਮਾ ਲੈ। ਅੱਜ ਪਾਤਸ਼ਾਹ ਨੇ ਕਿਹਾ ਜੇ ਕੋਈ ਕਮਾ ਜਾਵੇ ਇਸ ਤਰ੍ਹਾਂ, ਉੱਤੋਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੋ 3 ਬਲਿਹਾਰੇ ਜਾਓ, ਮੈਂ ਤਾਂ ਇਹੋ ਜਿਹੇ ਗੁਰਸਿੱਖਾਂ ਤੋਂ ਬਲਿਹਾਰ ਜਾਂਦਾ।
ਮਹੱਲਾ ਤੀਜਾ ਮਨਮੁਖ ਮਨ ਅਜਿੱਤ ਹੈ ਦੂਜਾ ਲੱਗਾ ਜਾਏ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਗੇ ਮਹਾਰਾਜ ਦੂਜੇ ਸਲੋਕ ਵਿੱਚ ਕਹਿੰਦੇ ਮਨਮੁਖ ਦਾ ਮਨ ਅਜਿੱਤ ਹੈ, ਭਾਵ ਉਹ ਤੋਂ ਜਿੱਤਿਆ ਨਹੀਂ ਜਾਂਦਾ, ਉਹ ਮਨ ਦੇ ਹੱਥੋਂ ਹਾਰ ਜਾਂਦਾ ਹੈ, ਤੇ ਇਸ ਕਰਕੇ ਦੂਜਿਆਂ ਲੱਗਣ ਜਾਏ ਸਾਰੀ ਉਮਰ ਉਹਦੀ ਦੁਬਧਾ ਵਿੱਚ ਹੀ ਲੰਘ ਜਾਂਦੀ ਹੈ। ਹਾਏ ਆਹ ਚਲਾ ਗਿਆ, ਕਿਤੇ ਆਹ ਨਾ ਹੋ ਜਾਏ, ਆਹ ਕੁਝ ਖੁੱਸ ਗਿਆ, ਕਿਤੇ ਮੇਰੇ ਕੋਲ ਕੁਝ ਵੀ ਨਾ ਰਹੇਗਾ। ਫਿਰ ਇੱਥੋਂ ਤੱਕ ਸਾਧ ਸੰਗਤ, ਇਕੱਲਾ ਬੰਦਾ ਮਰਨ ਤੱਕ ਪ੍ਰਬੰਧ ਨਹੀਂ ਕਰਦਾ। ਜਦੋਂ ਉਹਨੂੰ ਲੱਗਦਾ ਕਿ ਮਰਨ ਤੱਕ ਪ੍ਰਬੰਧ ਮੇਰਾ ਰਵੇ, ਤੇ ਉਹ ਬਾਅਦ ਵਿੱਚ ਚਾਹੁੰਦਾ ਮਰਨ ਤੋਂ ਬਾਅਦ ਵੀ ਵਰਸੀਆਂ ਮਨਾਉਂਦੇ ਰਹਿਣ। ਇਸ ਤਰ੍ਹਾਂ ਵੀ ਉਹਦੇ ਅੰਦਰ ਇੱਛਾ ਜਾਗ ਜਾਂਦੀ ਹੈ, ਵੱਡੇ ਵੱਡੇ ਰਾਜਿਆਂ ਦੇ ਅੰਦਰ ਇੱਛਾ ਜਾਗੀ। ਇਸ ਤਰ੍ਹਾਂ ਬਾਦਸ਼ਾਹ ਔਰੰਗਜ਼ੇਬ ਆਪਣੇ ਜ਼ਮਾਨੇ ਦਾ ਬੜਾ ਕਠੋਰ ਤੇ ਪਾਪੀ ਬਾਦਸ਼ਾਹ ਰਿਹਾ, ਪਰ ਸਾਧ ਸੰਗਤ ਉਹਨੇ ਵੀ ਇਸ ਤਰੀਕੇ ਨਾਲ ਰਮਜ਼ਾਨ ਦੇ ਮਹੀਨੇ ਰੋਜੇ ਰੱਖਣੇ, ਆਪਣੇ ਹੱਥੀਂ ਟੋਪੀਆਂ ਬੁਣ ਕੇ ਗਰੀਬਾਂ ਨੂੰ ਇਸ ਤਰੀਕੇ ਦਾ ਕੁਝ ਨਾ ਕੁਝ ਵੰਡਣ, ਤਾਂ ਜੋ ਲੋਕ ਉਹਨੂੰ ਇਕੱਲਾ ਰਾਜਾ ਨਾ ਕਹਿਣ, ਰੈਵਰ ਕਹਿਣ ਲੱਗ ਜਾਣ। ਅਕਬਰ ਬਾਦਸ਼ਾਹ ਰਿਹਾ ਹਿੰਦੁਸਤਾਨ ਦਾ, ਉਹਨੇ ਇੱਕ ਧਰਮ ਚਲਾ ਲਿਆ ਨਾਲ, ਦੀਨੇ ਇਲਾਹੀ ਅਕਬਰ ਆਪਣੇ ਨਾਮ ਤੇ ਧਰਮ ਤੋਰਿਆ। ਕਿਉਂ? ਉਹਦਾ ਕਾਰਨ ਸੀ ਜਿਉਂਦਿਆਂ ਦੀ ਤੇ ਰਾਜਾ, ਮਰਨ ਤੋਂ ਬਾਅਦ ਵੀ ਲੋਕ ਪੂਜਣ ਫਿਰ ਰਹੇ, ਇਹ ਮਨਸਾ ਅੰਦਰ ਦੀ ਵੱਧ ਜਾਂਦੀ ਹੈ। ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਮਨਮੁਖ ਦਾ ਮਨ ਜਿੱਤਿਆ ਨਹੀਂ ਜਾਂਦਾ, ਉਹਦੀ ਸਾਰੀ ਉਮਰ ਇਸ ਤਰ੍ਹਾਂ ਦੁਬਧਾ ਵਿੱਚ ਦੂਜੇ ਭਾਏ ਵਿੱਚ ਲੰਘਦੀ ਹੈ।
ਤਿਸਨੂੰ ਸੁਖ ਸੁਪਨੇ ਨਹੀਂ ਦੁੱਖੇ ਦੁੱਖ ਵਿਹਾਰ।
ਐਸੇ ਬੰਦੇ ਸਾਰੀ ਉਮਰ ਦੁੱਖਾਂ ਵਿੱਚ ਲੰਘ ਜਾਂਦੀ ਹੈ, ਸੁਪਨੇ ਵਿੱਚ ਵੀ ਸੁੱਖ ਨਹੀਂ। ਔਰੰਗਜ਼ੇਬ ਬਾਦਸ਼ਾਹ ਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਸੀ ਆਉਂਦਾ, ਆਲਮਗੀਰ ਬਾਦਸ਼ਾਹ ਖੋਂਦਾ ਸੀ ਆਪਣੇ ਆਪ, ਪਰ ਸੁਪਨੇ ਵਿੱਚ ਵੀ ਉਹਨੂੰ ਸੁੱਖ ਨਹੀਂ। ਇੱਥੋਂ ਤੱਕ ਬਾਦਸ਼ਾਹ ਜਹਾਂਗੀਰ, ਤੁਸੀਂ ਇਤਿਹਾਸ ਪੜ੍ਹ ਕੇ ਵੇਖੋ, ਸੁਪਨਿਆਂ ਵਿੱਚ ਡਰ ਡਰ ਉੱਠਦਾ ਸੀ। ਸੁਪਨੇ ਵਿੱਚ ਸਾਧ ਸੰਗਤ ਤੋਂ ਕਹਿੰਦਾ ਸੀ ਮੇਰੀ ਛਾਤੀ ਜਾਨਵਰਾਂ ਨੇ ਪਾੜ ਦਿੱਤੀ, ਉਹਨੂੰ ਪੰਡਿਤ ਕਹਿੰਦੇ ਸਨ ਤੇਰੇ ਤੇ ਸਾੜ ਸਤੀ ਆ ਗਈ ਹੈ। ਜਦੋਂ ਸੁੱਖ ਸੁਪਨੇ ਵਿੱਚ ਵੀ ਨਾ ਮਿਲਿਆ, ਉਹਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਝੁਕਣਾ ਪਿਆ। ਮਹਾਰਾਜ ਤੁਸੀਂ ਸੱਚਮੁੱਚ ਸੱਚੇ ਪਾਤਸ਼ਾਹ ਹੋ। ਮਹਾਰਾਜ ਮੈਂ ਆਪਣੇ ਆਪ ਨੂੰ ਪਾਤਸ਼ਾਹ ਸਮਝਦਾ ਹਿੰਦੁਸਤਾਨ ਦਾ, ਪਰ ਮੈਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ। ਅੱਜ ਮਹਾਰਾਜ ਨੇ ਬਚਨ ਕਹੇ, ਇਸ ਤਰ੍ਹਾਂ ਭਾਈ ਸਾਰੀ ਉਮਰ ਦੁੱਖਾਂ ਵਿੱਚ ਤੇ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦਾ।
ਘਰ ਘਰ ਪੜ ਪੜ ਪੰਡਤ ਥੱਕੇ ਸਿੱਧ ਸਮਾਧ ਲਗਾਏ।
ਹਜ਼ੂਰ ਕਹਿੰਦੇ ਮਨ ਨੂੰ ਵਸ ਵਿੱਚ ਕਰਨ ਵਾਸਤੇ ਲੋਕ ਸਮਾਧੀਆਂ ਲਾ ਲਾ ਥੱਕ ਗਏ, ਪੰਡਿਤ ਪੜ ਪੜ ਕੇ ਥੱਕ ਗਏ। ਘਰ ਘਰ ਦੀ ਇਹ ਕਹਾਣੀ ਹੈ, ਵੱਡੇ ਵੱਡੇ ਲੋਕ ਸਿੱਧ ਸਮਾਧੀਆਂ ਲਾ ਕੇ ਪੜ ਪੜ ਕੇ, ਨਾ ਪੜਨ ਨਾਲ ਮਨ ਵਿੱਚ ਵਸ ਵਿੱਚ ਆਉਂਦਾ, ਨਾ ਵੱਡੀਆਂ ਸਮਾਧੀਆਂ ਨਾਲ ਮਨ ਵਸ ਵਿੱਚ ਆਉਂਦਾ। ਇਹ ਤਾਂ ਗੁਰੂ ਦੀ ਕਿਰਪਾ ਨਜ਼ਰ ਹੋਵੇ ਤਾਂ ਵਸ ਹੁੰਦਾ ਹੈ।
ਮਨ ਵਸ ਨਾ ਆਵਈ ਥੱਕੇ ਕਰਮ ਕਮਾਏ।
ਪਾਤਸ਼ਾਹ ਕਹਿੰਦੇ ਲੋਕ ਕਰਮ ਕਮਾ ਕੇ ਥੱਕ ਜਾਂਦੇ ਨੇ, ਮਨ ਵਸ ਵਿੱਚ ਨਹੀਂ ਆਉਂਦਾ, ਕਿਉਂਕਿ ਮਨ ਇਸ ਤਰ੍ਹਾਂ ਦੀ ਚੀਜ਼ ਹੈ ਜਿਹਨੂੰ ਹਜ਼ੂਰ ਬਾਣੀ ਅੰਦਰ ਕਹਿੰਦੇ ਬਰਮੀ ਮਾਰੀ ਸਾਪ ਨਾ ਮੂਆ, ਪ੍ਰਭ ਸਭ ਕੁਛ ਜਾਣੈ ਜਿਨ ਤੂੰ ਕੀ ਆ। ਸਰੀਰ ਨੂੰ ਕਸ਼ਟ ਦਿੰਦਾ, ਰਿਧੀਆਂ ਸਿਧੀਆਂ ਕਰਦਾ, ਸਾਧਨਾ ਕਰ ਰਿਹਾ, ਪਰ ਇਹ ਤਾਂ ਇੱਦਾਂ ਆ ਜਿਵੇਂ ਬਰਮੀ ਕੋਈ ਬਾਹਰੋਂ ਮਾਰ ਰਿਹਾ ਹੋਵੇ, ਸੱਪ ਤਾਂ ਅੰਦਰ ਹੈ। ਡੰਡੇ ਸੋਟੇ ਨਾਲ ਬਰਮੀ ਢਾ ਦਿਓ ਬਾਹਰੋਂ, ਸੱਪ ਤਾਂ ਉਹਦੇ ਅੰਦਰ ਬੈਠਾ, ਉਹ ਤੇ ਮਰਿਆ ਹੀ ਨਹੀਂ। ਏਦਾਂ ਭਾਈ ਬਾਹਰੋਂ ਕਰਮ ਕਰਕੇ ਲੋਕ ਥੱਕ ਜਾਂਦੇ ਨੇ, ਅੰਦਰਲਾ ਮਨ ਫਿਰ ਉਹੀਓ ਕੁਝ ਸੋਚਦਾ। ਭਰਥਰੀ ਰਾਜਾ ਹੋਇਆ, ਰਾਜ ਭਾਗ ਛੱਡ ਕੇ ਜੋਗੀ ਬਣ ਗਿਆ, ਤੇ ਸਾਧ ਸੰਗਤ ਉਹ ਤੁਰਦਿਆਂ ਤੁਰਦਿਆਂ ਧੁੱਪ ਤਾਂ ਚਮਕ ਪਈ ਸੂਰਜ ਦੀ, ਕੋਈ ਚੀਜ਼ ਚਮਕੀ, ਉਹਨੇ ਕਿਹਾ ਬੜਾ ਕੀਮਤੀ ਲਾਲ ਲੱਗਦਾ। ਜੋਗੀ ਬਣਨ ਤੋਂ ਬਾਅਦ ਵੀ ਉਹਦੀ ਨਜ਼ਰ ਵਿੱਚ ਲਾਲ ਹੀ ਦਿਸਦੇ ਨੇ, ਮੋਤੀ ਨਜ਼ਰ ਆਉਂਦੇ ਨੇ। ਉਹਨੇ ਕਿਹਾ ਕੋਈ ਕੀਮਤੀ ਲਾਲ ਹੈ ਜਿਹੜਾ ਸੂਰਜ ਦੀ ਚਮਕ ਨਾਲ ਚਮਕਦਾ। ਕਾਹਲੀ ਨਾਲ ਕਦਮ ਪੁੱਟ ਕੇ ਜਦੋਂ ਹੱਥ ਪਾਇਆ ਤੇ ਮਨ ਨੂੰ ਬੜਾ ਪਛਤਾਵਾ ਹੋਇਆ, ਤਾਂ ਕਿਸੇ ਨੇ ਪਾਨ ਖਾ ਕੇ ਥੁੱਕਿਆ ਸੀ, ਲਾਲ ਰੰਗ ਦੀ ਪਾਨ ਸੂਰਜ ਦੀ ਚਮਕ ਨਾਲ ਚਮਕ ਰਹੀ ਸੀ। ਮਨ ਨੂੰ ਬੜੀ ਲਾਹਨਤ ਪਾਈ, ਉਦਾਸੀ ਹੋ ਕੇ ਇਕੱਲਾ ਹੀ ਆਸ਼ਰਮ ਬਣਾ ਕੇ ਬਹਿ ਗਿਆ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਚੇਚੇ ਤੌਰ ਤੇ ਇਹਦੇ ਆਸ਼ਰਮ ਵਿੱਚ ਗਏ। ਹਜ਼ੂਰ ਨੇ ਜਾਂਦਿਆਂ ਕਿਹਾ ਭਰਥਰੀ ਰਾਜ ਛੱਡਣ ਨਾਲ ਕੀ ਹੁੰਦਾ, ਤੂੰ ਪਕੜ ਤਾਂ ਛੱਡੀ ਨਹੀਂ, ਅਜੇ ਵੀ ਲੋਕਾਂ ਦੇ ਥੁੱਕ ਉੱਤੇ ਡੋਲ ਜਾਂਦੇ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਝੁੱਕ ਪਿਆ, ਹਜ਼ੂਰ ਨੂੰ ਕਹਿੰਦਾ ਮਹਾਰਾਜ ਇਹ ਮਨ ਵਸ ਵਿੱਚ ਕਰ ਦਿਓ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਸੀਂ ਤਰਸ ਕਿਰਪਾ ਕੀਤੀ। ਪਾਤਸ਼ਾਹ ਨੇ ਕਿਹਾ ਆਹ ਜਿਹੜੀ ਸ਼ਰਾਬ ਪੀ ਕੇ ਨਸ਼ੇ ਪੀ ਕੇ ਮਨ ਜੋੜਦੇ ਨਾ, ਇਹ ਸਹੀ ਨਹੀਂ ਹੈ। ਮਹਾਰਾਜ ਫਿਰ ਸਤਿਗੁਰਾਂ ਅਸਾ ਰਾਗ ਅੰਦਰ ਦੋ ਸ਼ਬਦ ਨੂੰ ਸੰਬੋਧਨ ਹੋ ਕੇ ਕਹੇ। ਇੱਕ ਸ਼ਬਦ ਤੁਸੀਂ ਸੁਣਦੇ ਰਹਿੰਦੇ ਹੋ, ਗੁੜ ਕਰ ਗਿਆਨ ਧਿਆਨ ਕਰ ਧਾਵੇ ਕਰ ਕਰਨੀ ਕਸ ਪਾਈਏ, ਭੱਠੀ ਭਵਨ ਪ੍ਰੇਮ ਕਾ ਪੋਚਾ ਇਤਰਾ ਸਮੇਂ ਚਵਾਈਏ। ਸਿੱਧਾ ਭਰਥਰ ਨੂੰ ਕਿਹਾ। ਉੱਥੇ ਪਾਤਸ਼ਾਹ ਕਹਿੰਦੇ ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ। ਭਰਥਰ ਜੋਗੀ ਏਦਾਂ ਅੰਮ੍ਰਿਤ ਝਰਦਾ ਏਦਾਂ ਨਹੀਂ, ਰਾਜ ਭਾਗ ਛੱਡ ਕੇ ਕੀ ਹੁੰਦਾ, ਮਨ ਨਹੀਂ ਅਜੇ ਪਕੜ ਛੱਡੀ। ਪਾਤਸ਼ਾਹ ਨੇ ਉਹਨੂੰ ਨਦਰ ਕੀਤੀ ਔਰ ਸਾਧ ਸੰਗਤ ਉਹਨੂੰ ਸੰਬੋਧਨ ਕਰਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਏ। ਅੱਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ, ਕਹਿੰਦੇ ਬੰਦੇ ਥੱਕ ਜਾਂਦੇ ਨੇ ਕਰਮ ਕਰਦੇ, ਮਨ ਵਸ ਵਿੱਚ ਨਹੀਂ ਆਉਂਦਾ। ਭੇਖ ਧਾਰਨ ਨਾਲ ਵੀ ਇਹ ਮਨ ਵਸ ਵਿੱਚ ਨਹੀਂ ਹੈ।
ਭੇਖ ਧਾਰੀ ਭੇਖ ਕਰ ਥੱਕੇ ਅੱਠ ਸੱਠ ਤੀਰਥ ਨਾਏ।
ਬਹੁਤ ਜੋਗੀ ਤੁਸੀਂ ਵੇਖੋਗੇ, ਕਦੇ ਕੁੰਭ ਦਾ ਮੇਲਾ ਵੇਖੋ ਤਾਂ ਤੁਸੀਂ ਟੈਲੀਵਿਜ਼ਨ ਤੇ ਨੈੱਟ ਤੇ ਵੇਖਦੇ ਰਹਿੰਦੇ ਹੋ, ਲੱਖਾਂ ਦੀ ਤਾਦਾਦ ਵਿੱਚ ਲੋਕ ਜੋਗੀ ਨੇ, ਲੱਖਾਂ ਦੀ ਤਾਦਾਦ ਵਿੱਚ। ਇਹ ਨਹੀਂ ਕਿ ਉਹ ਉੱਥੇ ਬੰਦਗੀ ਕਰਨ ਵਾਲੇ ਨਹੀਂ, ਉਹ ਜੰਗਲਾਂ ਵਿੱਚ ਉੱਥੇ ਕਦੇ ਜਾ ਕੇ ਵੇਖੋ, ਬਨਾਰਸ ਬੜੇ ਜੋਗੀ ਬੈਠੇ ਨੇ, ਕਈ ਕਈ ਪ੍ਰਕਾਰ ਦੇ ਤਿਲਕ ਲਾਉਂਦੇ ਨੇ, ਹਰ ਜੋਗੀ ਦਾ ਵੱਖਰਾ ਤਰੀਕਾ ਹੈ। ਕੋਈ 7 ਤਿਲਕ ਲਾਉਂਦਾ, ਕੋਈ 9 ਤਿਲਕ ਲਾਉਂਦਾ, ਕੋਈ 23 ਤਿਲਕ ਲਾਉਂਦਾ, ਕੋਈ 27 ਤਿਲਕ ਸਰੀਰ ਤੇ ਧਾਰਨ ਕਰਦਾ। ਪਾਤਸ਼ਾਹ ਕਹਿੰਦੇ ਭੇਖ ਧਾਰੀ ਭੇਖ ਕਰ ਥੱਕੇ, 68 ਤੀਰਥ ਨਹਾਏ, 68 ਤੀਰਥਾਂ ਤੇ ਨਹਾ ਕੇ ਭੇਖ ਬਣਾ ਕੇ ਵੀ ਮਨ ਵਸ ਵਿੱਚ ਨਹੀਂ। ਇਹ ਤਾਂ ਪੂਰ ਤਾਪ ਗੇਰੀ ਕੇ ਵਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ ਛੋੜ ਪਰਦੇਸੈ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਉਹ ਨਾਲ ਹੀ ਘੁੰਮਦੇ ਨੇ। ਤਾਂਹੀਓ ਪਾਤਸ਼ਾਹ ਨੇ ਸਿੱਖ ਨੂੰ ਬਾਣੀ ਦਾ ਨਿਤਨੇਮ ਦਿੱਤਾ, ਅੰਮ੍ਰਿਤ ਵੇਲੇ ਉੱਠਦਿਆਂ ਤੂੰ ਗੁਰੂ ਦਾ ਹੁਕਮ ਮੰਨ ਕੇ ਨਿਤਨੇਮ ਕਰ, ਇਹ ਹੁਣ ਤੇਰੇ ਮਨ ਦੇ ਫੁਰਨੇ ਦੀ ਜ਼ਿੰਮੇਵਾਰੀ ਗੁਰੂ ਦੀ ਹੈ। ਮੈਂ ਕਈ ਵਾਰ ਇਹ ਬਚਨ ਸੰਗਤ ਦੇ ਸਮਕਸ਼ ਰੱਖਿਆ, ਸਾਧ ਸੰਗਤ ਗੁਰੂ ਉੱਤੇ ਵਿਸ਼ਵਾਸ ਰੱਖਿਓ। ਆਪਾਂ ਕੋਈ ਵੀ ਦੁਨੀਆਂ 'ਚ ਪਰਫੈਕਟ ਨਹੀਂ, ਸਾਰੀ ਦੁਨੀਆ ਇਮਪਰਫੈਕਟ ਹੈ, ਕੋਈ ਨਾ ਕੋਈ ਘਾਟ, ਕੋਈ ਔਗਣ, ਕੋਈ ਕਮੀ ਹਰ ਇਨਸਾਨ ਵਿੱਚ ਹੈ। ਜੇ ਕੋਈ ਪੂਰਾ, ਉਹ ਸਿਰਫ ਗੁਰੂ ਹੈ ਜਾਂ ਫਿਰ ਰੱਬ ਹੈ। ਜਿਹਨੂੰ ਕਿਹਾ ਪੂਰਾ ਪ੍ਰਭਾ ਰੱਬ ਆ, ਪੂਰਾ ਉਹ ਹੈ ਜਿਹਨੂੰ ਸਾਧ ਸੰਗਤ ਹਜ਼ੂਰ ਦੀ ਬਾਣੀ ਨੇ ਕਿਹਾ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਤੇ ਰੱਬ ਪੂਰਾ, ਬੰਦਾ ਪੂਰਾ ਨਹੀਂ। ਪਰ ਇੱਕ ਸਿੱਖ ਨੂੰ ਵਿਸ਼ਵਾਸ ਰੱਖਣਾ ਚਾਹੀਦਾ, ਉਹ ਸਿੱਖਾ ਸਵੇਰੇ ਉੱਠ ਕੇ ਗੁਰੂ ਦਾ ਹੁਕਮ ਮੰਨ, ਇੱਕ ਜਪਜੀ ਸਾਹਿਬ ਦਾ ਪਾਠ ਤਾਂ ਲਾਜ਼ਮੀ ਕਰਿਆ ਕਰ ਜੇ ਤੂੰ ਸਿੱਖ ਅਖਵਾਉਂਦਾ। ਅੰਮ੍ਰਿਤ ਧਾਰੀ ਵਾਸਤੇ ਹੋਰ ਰਹਿਤ ਅੱਗੇ ਉਹ ਪੰਜ ਬਾਣੀਆਂ ਦਾ ਨਿਤਨੇਮ ਕਰੇ। ਪਰ ਸਾਧ ਸੰਗਤ ਆਮ ਸਿੱਖ ਅਖਵਾਉਣ ਵਾਲਾ, ਜੇ ਤੂੰ ਚਾਹੁੰਦੇ ਗੁਰੂ ਦੇ ਇਰਦ ਗਿਰਦ ਤੇਰੀ ਸੁਰਤ ਤੇ ਸਰੀਰ ਦੇਵੇ, ਤੈਨੂੰ ਗੁਰੂ ਆਪਣੇ ਤੋਂ ਦੂਰ ਨਾ ਕਰੇ। ਉਹ ਸਿੱਖਾ ਇੱਕ ਵਿਸ਼ਵਾਸ ਰੱਖਿਓ, ਸਾਧ ਸੰਗਤ 24 ਮਿੰਟ ਲੱਗਦੇ ਨੇ ਜਪਜੀ ਸਾਹਿਬ ਪੜ੍ਹਨ ਨੂੰ। ਜੇ ਸਹਿਜ ਨਾਲ ਪੜ੍ਹੀਏ ਨਾ, ਥੋੜ੍ਹੀ ਜਿਹੀ ਆਵਾਜ਼ ਵਿੱਚ ਗੁਣਗੁਣਾ ਕੇ, ਤਾਂ 24 ਮਿੰਟ ਲੱਗਦੇ ਨੇ ਜਪਜੀ ਸਾਹਿਬ ਦਾ ਪਾਠ ਕਰਨ ਨੂੰ। ਇਹ ਮੇਰਾ ਵਿਸ਼ਵਾਸ ਹੈ ਉਹ ਸਿੱਖਾਂ ਇੱਕ ਜਪਜੀ ਸਾਹਿਬ ਦਾ ਪਾਠ 24 ਮਿੰਟ ਕੱਢ ਕੇ ਤੂੰ ਕਰ ਜਾਂ ਉਹ ਤੇਰੇ 24 ਘੰਟਿਆਂ ਦੀ ਜ਼ਿੰਮੇਵਾਰੀ ਗੁਰੂ ਨਾਨਕ ਦੀ। ਕਿੰਨਾ ਕੁਝ ਤੁਹਾਡੇ ਆਲੇ ਦੁਆਲੇ ਵਰਤ ਜਾਏ, ਕਿੰਨਾ ਕੁਝ ਕਾਮ ਕ੍ਰੋਧ ਲੋਭ ਅਹੰਕਾਰ ਈਰਖਾ ਦਵੇਸ਼ ਵੈਰ ਵਿਰੋਧ ਬੜਾ ਕੁਝ ਭਰਿਆ, 24 ਘੰਟਿਆਂ ਦੀ ਜ਼ਿੰਮੇਵਾਰੀ ਗੁਰੂ ਦੀ ਹੈ। ਤੂੰ 24 ਮਿੰਟ ਕੱਢ ਤਾਂ ਸਹੀ, ਇੱਕ ਜਪਜੀ ਸਾਹਿਬ ਦਾ ਜਾਪ ਕਰ, 24 ਘੰਟੇ ਗੁਰੂ ਤੈਨੂੰ ਤੱਤੀ ਵਾਹ ਨਹੀਂ ਲੱਗਣ ਦਏਗਾ। ਸਤਿਗੁਰ ਜੀ 'ਤੇ ਵਿਸ਼ਵਾਸ ਹੋਣਾ ਚਾਹੀਦਾ। ਤਾਂ ਪਾਤਸ਼ਾਹ ਨੇ ਸਾਨੂੰ ਬੜਾ ਸੌਖਾ ਮਹਾਰਤ ਦਿੱਤਾ। ਅੱਜ ਮਹਾਰਾਜ ਕਹਿੰਦੇ ਵੱਡੇ ਵੱਡੇ ਜੋਗੀਆਂ ਨੂੰ ਮਨ ਦੀ ਸਾਰ ਨਹੀਂ ਆਈ।
ਮਨ ਕੀ ਸਾਰ ਨ ਜਾਣਨੀ ਹਮ ਭਰਮ ਭੁਲਾਏ।
ਹਉਮੈ ਵਿੱਚ ਤੇ ਭਰਮ ਵਿੱਚ ਰਹੇ, ਮਨ ਦੀ ਸਾਰ ਹੀ ਨਹੀਂ ਜਾਣ ਸਕੇ। ਜਾਂ ਤਾਂ ਪਾਠ ਪੂਜਾ ਕਰਕੇ ਭਰਮ ਵਿੱਚ ਆ ਗਏ ਕਿ ਮੈਂ ਬਹੁਤ ਕਰ ਲਿਆ, ਤੇ ਜਾਂ ਫਿਰ ਕਰਕੇ ਹਉਮੈ ਵਿੱਚ ਰਹੇ, ਇਸ ਕਰਕੇ ਮਨ ਦੀ ਸਾਰ ਨਹੀਂ ਆਈ।
ਗੁਰ ਪ੍ਰਸਾਦੀ ਭਉ ਪਿਆ ਵਡ ਭਾਗ ਵਸਿਆ ਮਨ ਆਏ।
ਕਿਰਪਾ ਗੁਰਸਿੱਖਾਂ ਤੇ ਕਦੋਂ ਹੁੰਦੀ ਹੈ? ਜਦੋਂ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਭਉ ਮਨ ਚ ਆ ਗਿਆ। ਆਹ ਗੱਲ ਸਮਝਣ ਵਾਲੀ ਹੈ, ਭਉ ਦਾ ਅਰਥ ਡਰ। ਜੇ ਮਨ ਅੰਦਰ ਪਰਮੇਸ਼ਰ ਦਾ ਗੁਰੂ ਦਾ ਡਰ ਪੈਦਾ ਹੋ ਜਾਏ ਉਹ ਵੱਡੇ ਭਾਗਾਂ ਵਾਲਾ ਸਾਧ ਸੰਗਤ ਹੈ। ਜਿਹਦੇ ਅੰਦਰ ਭਉ ਮਨ ਵਿੱਚ ਆ ਗਿਆ ਉਹਦਾ ਮਨ ਵੀ ਵਸ ਵਿੱਚ ਆਉਂਦਾ ਹੈ।
ਮਨ ਵਸ ਹੋਵਾ,
ਗੁਰੂ ਦੇ ਸ਼ਬਦ ਨਾਲ ਹਉਮੈ ਸੜ ਜਾਂਦੀ ਹੈ। ਗੁਰੂ ਦਾ ਭੈ ਰੱਖਣ ਦੇ ਨਾਲ ਮਨ ਵਸ ਵਿੱਚ ਆਉਂਦਾ। ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹੇਗਾ, ਜਿਹਦੇ ਮਨ ਵਿੱਚ ਭੈ ਹੈ ਸਾਧ ਸੰਗਤ ਉਹ ਗਲਤੀ ਨਹੀਂ ਕਰਦਾ ਛੇਤੀ। ਬੰਦਾ ਪਾਪ ਹੀ ਉਦੋਂ ਅੰਦਰੋਂ ਕਰਦਾ ਹੈ ਜਦੋਂ ਪੜਦਾ ਪੈ ਜਾ ਕਿਹੜਾ ਕੋਈ ਵੇਖਦਾ ਹੈ। ਜਦੋਂ ਇੰਨਾ ਕੁ ਡਰ ਰਵੇ ਨਹੀਂ, ਗੁਰੂ ਤਾਂ ਵੇਖਦਾ ਹੈ, ਫਿਰ ਤੁਸੀਂ ਉਹ ਹੱਦ ਕਰੋਸ ਨਹੀਂ ਕਰ ਸਕਦੇ ਪਾਪ ਵਾਲੇ। ਫੁਰਨੇ ਆਉਂਦੇ ਨੇ, ਮਨ ਵਿੱਚ ਅਲੱਗ ਚੀਜ਼ ਹੈ, ਪਰ ਸਾਧ ਸੰਗਤ ਤੋਂ ਪਾਪ ਵੱਲ ਦੇ ਪਾਸੇ ਨਹੀਂ ਲੈ ਕੇ ਜਾਣਗੇ। ਕਿਉਂ? ਗੁਰੂ ਦਾ ਡਰ ਹੈ, ਮੈਨੂੰ ਕੋਈ ਵੇਖ ਰਿਹਾ। ਬੰਦੇ ਨਹੀਂ, ਪਰ ਮੇਰਾ ਗੁਰੂ ਵੇਖਦਾ। ਸਾਧ ਸੰਗਤ ਟਕਸਾਲ ਦੇ ਇੱਕ ਸੰਤ ਹੋਏ ਨੇ, ਸੰਤ ਬਾਬਾ ਕਰਤਾਰ ਸਿੰਘ ਜੀ, ਉਹਨਾਂ ਦੇ ਸੇਵਾਦਾਰ ਨੇ ਪੁੱਛਿਆ, ਕਹਿੰਦੇ ਬਾਬਾ ਜੀ ਬਾਣੀ ਬਹੁਤ ਪੜੀ ਦੀ ਹੈ, ਮਨ ਨਹੀਂ ਵਸ ਚ ਆਉਂਦਾ। ਕਹਿੰਦੇ ਮਨ 'ਚ ਫੁਰਨੇ ਬਹੁਤ ਆਉਂਦੇ ਆ। ਅਤੇ ਉਹਨੇ ਮੁਸਕਰਾ ਕੇ ਸਿੱਧਾ ਜਿਹਾ ਜਵਾਬ ਦਿੱਤਾ, ਕਹਿੰਦੇ ਬੱਚੂ ਮਨ ਦਾ ਕੀ ਹੈ, ਉਹ ਮਨ ਤਾਂ ਬੜਾ ਕੁਝ ਕਹਿੰਦਾ। ਮਨ ਨੂੰ ਕਈ ਜਾਣਦੇ, ਤਨ ਨੂੰ ਰੱਖ ਸੰਭਾਲ ਕੇ। ਇਹ ਮਨ ਨੇ ਬੜਾ ਕੁਝ ਕਹਿਣਾ। ਗੁਰੂ ਦਾ ਦਿੱਤਾ ਹੁਕਮ ਕਮਾਓ, ਬਾਣੀ ਪੜ੍ਹੋ, ਸਹਿਜੇ ਸਹਿਜੇ ਮਨ ਵਸ। ਅੱਜ ਹਜ਼ੂਰ ਕਹਿੰਦੇ ਭੈ ਭੈ ਮਨ ਵਸ ਹੋ। ਡਰ ਗੁਰੂ ਦਾ ਹੋਵੇ ਮਨ 'ਚ, ਭੈ ਹੋਵੇ ਰੱਬ ਦਾ, ਮਨ ਵਸ ਵਿੱਚ ਆਉਂਦਾ, ਸ਼ਬਦ ਦੇ ਨਾਲ ਹਉਮੈ ਸੜ ਜਾਂਦੀ ਹੈ।
ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ।
ਇਸ ਤਰ੍ਹਾਂ ਜਿਹੜੇ ਸੱਚ ਨਾਲ ਰਤੇ ਗਏ ਉਹਨਾਂ ਦੀ ਜੋਤ ਭਾਵ ਅੰਦਰ ਦੀ ਸੁਰਤ ਸ਼ਬਦ ਨਾਲ ਪਰਮਾਤਮਾ ਨਾਲ ਜਾ ਮਿਲੀ।
ਸਤਿਗੁਰ ਮਿਲਿਆ ਨਾਲ ਪਾਇਆ ਨਾਨਕ ਸੁਖ ਸਮਾਏ।
ਪਰ ਸਤਿਗੁਰ ਜੀ ਕਹਿੰਦੇ ਭਾਈ ਸਤਿਗੁਰ ਮਿਲੇ ਨਾਉ ਪਾਇਆ। ਸਤਿਗੁਰ ਨੂੰ ਮਿਲਣ ਤੋਂ ਬਾਅਦ ਸ਼ਬਦ ਮਿਲਦਾ ਹੈ, ਸਤਿਗੁਰ ਨੂੰ ਮਿਲਣ ਤੋਂ ਬਾਅਦ ਗੁਰੂ ਦੇ ਨਾਮ ਦੀ ਕਿਰਪਾ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਸੁੱਖ ਸਮਾਏ, ਉਹਨਾਂ ਦੀ ਸੁਰਤ ਆਤਮਾ ਜਿੰਦ ਸਦਾ ਵਾਸਤੇ ਸੁੱਖਾਂ ਵਿੱਚ ਸਮਾ ਜਾਂਦੀ ਹੈ। ਮਨਮੁੱਖਾਂ ਦੀ ਤਰ੍ਹਾਂ ਜਾਗਦਿਆਂ ਤੇ ਸੁੱਤਿਆਂ ਉਹਨਾਂ ਨੂੰ ਸੁਪਨੇ ਦੇ ਦੁੱਖ ਨਹੀਂ ਵਿਆਪਦੇ।
ਇਹ ਭੂਪਤ ਰਾਣੀ ਰੰਗ ਦਿਨ ਚਾਰ ਸੁਹਾਵਨਾ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੇ, ਗੱਲ ਚੱਲੀ ਮਨਮੁਖ ਦੀ ਤੇ ਗੱਲ ਚੱਲੀ ਸੇਵਾ ਦੀ। ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇਹ ਭੂਪਤ ਰਾਣੀ ਰੰਗ ਦਿਨ ਚਾਰ ਸੁਹਾਵਨਾ। ਇਹਦਾ ਹੁਣ ਕੰਟੈਕਟ ਪਤਾ ਕੀ ਹੈ ਸ਼ਬਦ ਦੇ ਨਾਲ? ਜਦੋਂ ਮਨ ਵਸ ਵਿੱਚ ਆਉਣਾ, ਮਨ ਦੀ ਸਾਰ ਸਮਝਣੀ ਹੈ, ਗੁਰੂ ਦਾ ਭੈ ਰੱਖ ਕੇ ਮਨ ਦੇ ਫੁਰਨੇ ਰੋਕਣੇ ਨੇ। ਨਹੀਂ ਮੈਨੂੰ ਗੁਰੂ ਵੇਖ ਰਿਹਾ, ਨਹੀਂ ਮੈਨੂੰ ਗੁਰੂ ਵੇਖਦਾ। ਜਦੋਂ ਸਿੱਖ ਨੇ ਮਨ ਦੀਆਂ ਵਾਸ਼ਨਾਵਾਂ ਫੁਰਨੇ ਰੁਕਣੇ ਨੇ, ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ ਸੰਸਾਰ ਦੇ ਲੋਕਾਂ ਵੱਲ ਵੇਖ ਕੇ ਭਰਮ ਨਾ ਜਾਈ। ਉਹ ਤਾਂ ਬੜੇ ਸੁੱਖ ਭੋਗਦੇ ਆ, ਉਹ ਤਾਂ ਰਾਜ ਭੋਗ ਰਹੇ ਆ, ਉਹ ਬੰਦੇ ਤਾਂ ਬੜੇ ਐਸ਼ ਪ੍ਰਸਤੀ ਕਰਦੇ। ਕਹਿੰਦੇ ਨਹੀਂ, ਇਹ ਚਾਰ ਕੁ ਦਿਨਾਂ ਦਾ ਹੀ ਆ, ਬਾਅਦ 'ਚ ਵੇਖੀ ਕੀ ਹੁੰਦਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਰਮ ਨਾ ਰਵੇ ਉਹਨਾਂ ਵੱਲ ਵੇਖ ਕੇ। ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਸਿੱਖਾਂ ਸਵਾਲ ਕੀਤਾ ਗੁਰੂ ਅਮਰਦਾਸ ਮਹਾਰਾਜ, ਕਹਿੰਦੇ ਮਹਾਰਾਜ ਮਾਇਆ ਦੀ ਤਾਂ ਬਹੁਤ ਸੋਭਾ ਹੈ, ਤਾਂ ਹੀ ਤਾਂ ਦੁਨੀਆਂ ਮਾਇਆ ਮੰਗਦੀ ਹੈ। ਪਾਤਸ਼ਾਹ ਕਹਿੰਦੇ ਅਸੀਂ ਕਦੋਂ ਮੁੱਕਰਿਆ, ਮਾਇਆ ਦੀ ਸੋਭਾ ਨਹੀਂ ਹੈ, ਮਾਇਆ ਨਾਲ ਬੜੀ ਵਡਿਆਈ ਹੁੰਦੀ ਹੈ ਭਾਈ। ਪਰ ਸਤਿਗੁਰੂ ਕਹਿੰਦੇ ਚੌਂਕ ਦਿਨਾਂ ਦੀ ਹੈ, ਜੇ ਸੋਭਾ ਸਦਾ ਸਥਿਰ ਹੈ ਭਾਈ ਜਿਉਂਦਿਆਂ ਤੇ ਮਰਦਿਆਂ, ਉਹ ਸਿਰਫ ਸ਼ਬਦ ਦੀ ਸੋਭਾ ਹੈ, ਉਹ ਸਿੱਖੀ ਕਮਾਉਣ ਵਾਲਿਆਂ ਦੀ ਸੋਭਾ ਹੈ। ਜਿਹੜਾ ਗੁਰਸਿੱਖ ਸਿੱਖੀ ਕਮਾ ਕੇ ਜਾਂਦਾ ਹੈ, ਸਾਧ ਸੰਗਤ ਤੁਸੀਂ ਵਡਿਆਈਆਂ ਵੇਖਦੇ ਹੀ ਹੋ, ਗੁਰਸਿੱਖ ਗੁਰੂ ਰਾਮਦਾਸ ਸਾਹਿਬ ਦੀ ਗੋਦ ਵਿੱਚ ਸੇਵਾ ਕਮਾ ਕੇ ਗੁਰਮੁਖ ਚੱਲਿਆ ਜਾਂਦਾ ਹੈ। ਆਹ ਨੈੱਟ ਉੱਤੇ ਵੇਖੋ ਕਿੰਨੀਆਂ ਵਡਿਆਈਆਂ ਹੋ ਰਹੀਆਂ। ਇਹ ਸੋਭਾ ਵਡਿਆਈ ਕਿਉਂ? ਭਾਈ ਉਹਨਾਂ ਦੀ ਜਿਨ੍ਹਾਂ ਨੇ ਗੁਰਸਿੱਖੀ ਕਮਾ ਲਈ। ਤਾਂ ਪਾਤਸ਼ਾਹ ਨੇ ਜਵਾਬ ਦਿੱਤਾ, ਕਹਿੰਦੇ ਇਸ ਯੁੱਗ ਮੈਂ ਸ਼ੋਭਾ ਨਾਮ ਕੀ। ਭਾਈ ਨਾਮ ਦੀ ਸੋਭਾ ਮਾਇਆ ਦੀ ਨਹੀਂ ਹੈ, ਹਾਂ ਹੈ ਮਾਇਆ ਦੀ ਕਿੰਨੀ ਕੁ। ਇਸ ਯੁੱਗ ਮੈਂ ਸ਼ੋਭਾ ਨਾਮ ਕੀ, ਬਿਨ ਨਾਵੇ ਸ਼ੋਭ ਨਾ ਹੋਏ। ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਇਹ ਚੌਂਕ ਦਿਨਾਂ ਦੀ ਹੈ, ਜਾਂਦਿਆਂ ਪਤਾ ਵੀ ਨਹੀਂ ਲੱਗਦਾ। ਅੱਜ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਚਾਰ ਕੁ ਦਿਨਾਂ ਦਾ ਸੁਹਾਵਣਾ ਭੂਪਤ ਰੰਗ ਹੈ।
ਉਹ ਮਾਇਆ ਰੰਗ ਕਸੁੰਭ ਖਿਨ ਮਹਿਲਾ ਜਾਵਨਾ।
ਕਸੁੰਭ ਕਹਿੰਦੇ ਨੇ, ਕਸੁੰਭੇ ਦਾ ਫੁੱਲ ਹੁੰਦਾ ਤੇ ਸਾਧ ਸੰਗਤ ਦੋ ਰੰਗ ਇਕੱਠੇ ਕਈ ਵਾਰ ਗੱਲ ਆਉਂਦੀ, ਕਸੁੰਭਾ ਤੇ ਮਜੀਠ। ਮਜੀਠ ਆਉਂਦਾ ਧਰਤੀ ਵਿੱਚ, ਜਿਵੇਂ ਚੁਕੰਦਰ ਪੈਦਾ ਹੁੰਦਾ, ਇਸ ਤਰ੍ਹਾਂ ਮਜੀਠ ਦਾ ਰੰਗ ਧਰਤੀ ਵਿੱਚ ਨਿਮਾਣ ਵਿੱਚ ਹੈ, ਉਹ ਪੱਕਾ ਹੈ, ਤੇ ਕਸੁੰਭੇ ਦਾ ਰੰਗ ਫੁੱਲ ਉੱਪਰ ਤਰ੍ਹਾਂ ਫੁੱਲਦਾ, ਉਹ ਕੱਚਾ ਹੈ। ਪਾਤਸ਼ਾਹ ਕਹਿੰਦੇ ਮਾਇਆ ਦਾ ਰੰਗ ਕੱਚਾ ਹੈ ਕਸੁੰਭੇ ਦੀ ਤਰ੍ਹਾਂ, ਆਉਂਦਾ ਬੰਦਾ ਫੁੱਲ ਜਾਂਦਾ, ਜਦੋਂ ਜਾਂਦੀ ਹੈ ਫਿਰ ਸੁੰਗੜ ਜਾਂਦਾ ਹੈ।
ਚਲਦਿਆਂ ਨਾਲ ਨਾ ਚੱਲਾ ਸਿਰ ਪਾਪ ਲੈ ਜਾਵਨਾ।
ਕਹਿੰਦੇ ਚਲਦਿਆਂ ਇਹ ਮਾਇਆ ਨਾਲ ਨਹੀਂ ਚੱਲਦੀ, ਜਦੋਂ ਬੰਦਾ ਮਰਦਾ ਸਭ ਕੁਝ ਇੱਥੇ ਛੱਡ ਜਾਂਦਾ, ਪਰ ਉਸ ਮਾਇਆ ਕਰਕੇ ਜਿਹੜੇ ਪਾਪ ਕੀਤੇ ਉਹ ਨਾਲ ਲੈ ਜਾਂਦਾ, ਜੋ ਕੁਝ ਇਕੱਠਾ ਕੀਤਾ ਉਹ ਛੱਡ ਜਾਂਦਾ ਹੈ, ਜਿਹੜੀ ਮਾਇਆ ਖਾਤਰ ਪਾਪ ਕੀਤਾ ਉਹ ਸਿਰ ਤੇ ਬੰਨ ਕੇ ਨਾਲ ਲੈ ਜਾਂਦਾ ਹੈ।
ਪਕੜ ਚਲਾਇਆ ਕਾਲ ਤਾਂ ਖਰਾ ਡਰਾਵਨਾ।
ਇਹਨੇ ਜਾਂ ਫਿਰ ਜਦੋਂ ਕਾਲ ਆ ਕੇ ਪਕੜਦਾ ਨਾ ਉਹਨੂੰ, ਜਬ ਜਮ ਆਏ ਕੇਸ ਗਏ ਪਟਕੇ ਤਬ ਦਿਨ ਕਿਛ ਨਾ ਬਸਾਹੇਗਾ। ਸਾਧ ਸੰਗਤ ਜਦੋਂ ਆ ਕੇ ਕਾਲ ਫੜਦਾ ਨਾ ਫਿਰ ਉਹਨੂੰ, ਪਾਤਸ਼ਾਹ ਕਹਿੰਦੇ ਫਿਰ ਉਹ ਡਰਦਾ, ਉਹਦਾ ਰੰਗ ਪੀਲਾ ਫਿਰ ਜਾਂਦਾ, ਉਹ ਫਿਰ ਰੰਗ ਕਾਲੇ ਟੁਸਰੇ ਹੋਣ ਲੱਗ ਪੈਂਦੇ, ਉਹ ਮੌਤ ਤੋਂ ਡਰਦਾ। ਉਹ ਫਿਰ ਡਾਕਟਰਾਂ ਨੂੰ ਕਹਿੰਦੇ ਪੈਸੇ ਜਿੰਨੇ ਮਰਜ਼ੀ ਲੱਗ ਜਾਣ, ਬੰਦਾ ਬਚਾ ਲਓ। ਸਾਧ ਸੰਗਤ ਉਹ ਖੁਦ ਰੌਲਾ ਪਾਉਂਦਾ, ਮੈਨੂੰ ਬਚਾ ਲਓ ਕਿਸੇ ਤਰ੍ਹਾਂ। ਪਰ ਸਤਿਗੁਰੂ ਜੀ ਬਚਨ ਕਹਿੰਦੇ ਭਾਈ ਕਾਲ ਨੂੰ ਵੇਖ ਕੇ ਖਰਾ ਅੰਦਰੋਂ ਡਰਦਾ ਹੈ।
ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਨਾ।
ਕਹਿੰਦੇ ਉਹ ਵੇਲਾ ਹੱਥ ਹੀ ਨਹੀਂ ਆਉਂਦਾ ਪਛਤਾਉਂਦਾ, ਕਿਤੇ ਪਹਿਲਾਂ ਚੌਂਕੜਾ ਲਾ ਕੇ ਨਾਮ ਜਪ ਲੈਂਦਾ, ਕਿਤੇ ਪਹਿਲਾਂ ਨਿਤਨੇਮ ਕਰ ਲੈਂਦਾ, ਹੁਣ ਬਹਿਣ ਜੋਗਾ ਨਹੀਂ, ਹੁਣ ਬੋਲਣ ਜੋਗਾ ਨਹੀਂ। ਸਾਧ ਸੰਗਤ ਇਹ ਸਰੀਰ ਤੰਦਰੁਸਤ ਹੈ, ਅਰਦਾਸ ਕਰਿਓ ਮਹਾਰਾਜ ਹੁਣ ਹੁਣ ਇਹ ਤੋਂ ਜਪਾਓ ਜਿੰਨਾ ਜਪਾਉਣਾ, ਮਹਾਰਾਜ ਹੁਣ ਸੇਵਾ ਕਰਾ ਲਓ ਇਸ ਸਰੀਰ ਦਾ। ਕਿਉਂਕਿ ਜਦੋਂ ਜਿਵੇਂ ਜਿਵੇਂ ਬਿਰਧ ਕਮਜ਼ੋਰ ਹੁੰਦਾ ਇਹਦੀ ਸ਼ਮਤਾ ਘਟਦੀ ਹੈ, ਪਰ ਗੁਰਮੁਖਾਂ ਨਾਲ ਇਸ ਤਰ੍ਹਾਂ ਨਹੀਂ ਹੁੰਦਾ। ਉਹ ਸਰੀਰ ਬਿਰਧ ਵੀ ਹੁੰਦਾ, ਪਾਤਸ਼ਾਹ ਤਾਂ ਵੀ ਸੇਵਾ ਲੈਂਦੇ ਰਹਿੰਦੇ ਨੇ, ਇਸ ਲਈ ਇਹ ਪਹਿਲਾਂ ਅਭਿਆਸ ਪਕਾ ਲੈਣਾ ਚਾਹੀਦਾ ਹੁੰਦਿਆਂ। ਇਹ ਚੀਜ਼ ਮਹਿਸੂਸ ਕੀਤੀ ਹੈ, ਸਾਧ ਸੰਗਤ ਪਹਿਲਾਂ ਅਭਿਆਸ ਪਕਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਔਰ ਸਤਿਗੁਰੂ ਜੀ ਨੇ ਬਚਨ ਕਿਹਾ ਬੁੱਢੇ ਹੋਣ ਤੋਂ ਪਹਿਲਾਂ ਪਹਿਲਾਂ ਤੇਰਾ ਮਨ ਬੁੱਢਾ ਹੋ ਜਾਣਾ ਚਾਹੀਦਾ, ਇਹਦੇ ਤੋਂ ਹੰਕਾਰ ਦੀ ਸਖ਼ਤ ਚਮੜੀ ਲੈ ਜਾਣੀ ਚਾਹੀਦੀ ਹੈ। ਸਾਨੂੰ ਬਾਹਰੋਂ ਬਾਹਰੋਂ ਜੁਗਤ ਬੜੀ ਪਿਆਰੀ ਦੱਸੀ, ਪਰ ਕਰੀਏ ਕੀ, ਇਹ ਸਿੱਖਾਂ ਦਾ ਦੁਖਾਂਤ ਹੈ, ਅਸੀਂ ਅਰਥੀ ਹੋਰ ਪਾਸੇ ਲਿਜਾਣ ਲੱਗ ਪਏ। ਅੰਦਰੋਂ ਸਿੱਧਾ ਮਨ ਨਿਮਰਤਾ ਨਿਰਮਾਣਤਾ 'ਚ ਨਹੀਂ ਆ ਸਕਦਾ, ਇਹਨੂੰ ਬਾਹਰੋਂ ਪਾਤਸ਼ਾਹ ਨੇ ਪ੍ਰੇਰਿਆ, ਜਾਓ ਭਾਈ ਲੰਗਰ ਵਿੱਚ ਸੇਵਾ ਕਰੋ, ਗੁਰਸਿੱਖਾਂ ਦੇ ਜੋੜੇ ਝਾੜੋ, ਨਹੀਂ ਤਾਂ ਘਰੋਂ ਜਦ ਤੁਸੀਂ ਤੁਰਦੇ ਹੋ ਜੋੜਾ ਸਾਫ਼ ਕਰਕੇ ਤੁਰਦੇ ਹੋ, ਫਿਰ ਕੀ ਜ਼ਰੂਰਤ ਹੈ ਇੱਥੇ ਜੋੜੇ ਘਰ ਵਿੱਚ ਵੀ ਜੋੜੇ 'ਤੇ ਕੱਪੜਾ ਫੇਰਨਾ। ਇਹ ਸਿੱਖਾਂ ਵਾਸਤੇ ਜ਼ਰੂਰੀ ਹੈ ਭਾਈ, ਇਹ ਪ੍ਰਕਿਰਿਆ ਨਾਲ ਮਨ ਸਹਿਜੇ ਸਹਿਜੇ ਵਸ ਵਿੱਚ ਆਉਂਦਾ, ਤੇਰਾ ਮਨ ਇਸ ਪ੍ਰਕਿਰਿਆ ਨਾਲ ਨੋਰਮਲ ਹੋਣਾ, ਡਾਇਰੈਕਟ ਸਿੱਧਾ ਡਾਕਟਰ ਆਪਰੇਸ਼ਨ ਨਹੀਂ ਕਰਦਾ, ਪਹਿਲਾਂ ਸ਼ੂਗਰ ਬੀ ਪੀ ਬਲੱਡ ਪ੍ਰੈਸ਼ਰ ਕੰਟਰੋਲ 'ਚ ਲਿਆਉਂਦਾ। ਇੱਦਾਂ ਗੁਰੂ ਸਾਨੂੰ ਸੇਵਾ ਰਾਹੀਂ ਤੋਰ, ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਹੈ, ਕੀ ਅਰਥ ਕਰੋਗੇ? ਕਹਿੰਦੇ ਪੰਚ ਬਾਰ ਗੰਗ ਜਾਏ, ਬਾਰ ਪੰਜ ਪ੍ਰਯਾਗ ਨਹਾਏ, ਤੈਸਾ ਪੁੰਨ ਇੱਕ ਗੁਰਸਿੱਖ ਕੋ ਨਿਭਾਏਗਾ। ਪੰਜ ਵਾਰ ਪ੍ਰਯਾਗ ਚਲ ਜਾਏ ਕੋਈ ਗੰਗਾ ਤੇ ਨਹਾਵੇ, ਕਹਿੰਦਾ ਇੰਨਾ ਫਲ ਭਾਈ ਗੁਰਦਾਸ ਜੀ ਕਹਿੰਦੇ ਪਤਾ ਕਾਹਦਾ? ਇੱਕ ਗੁਰਸਿੱਖ ਦਾ ਇਸ਼ਨਾਨ ਕਰਾ ਦਿਓ। ਹੁਣ ਤਾਂ ਟੁੱਟੀਆਂ ਲੱਗੀਆਂ ਨੇ, ਪਹਿਲਾਂ ਖੂਹ ਤੋਂ ਲਿਆ ਕੇ ਨਲਾਉਂਦੇ ਸੀ। ਹੁਣ ਅਗਲੀ ਗੱਲ ਸੁਣ ਲਿਓ, ਕਹਿ ਦਿਓ ਵੀ ਭਾਈ ਹੁਣ ਤਾਂ ਟੁੱਟੀਆਂ ਲੱਗੀਆਂ ਨੇ, ਹੁਣ ਕਾਹਦੇ ਲਈ ਇਸ਼ਨਾਨ ਕਰਾਉਣਾ? ਚਲੋ ਇੱਕ ਸੇਵਾ ਘਟੀ। ਹੁਣ ਅਗਲੀ ਪੰਕਤੀ ਸੁਣ ਲਿਓ, ਕਹਿੰਦੇ ਭਾਈ ਜੈਸੇ ਸੱਤ ਮੰਦਰ ਕੰਚਨ ਕੇ ਉਹ ਸਾਰ ਦਿੰਦੇ, ਤੈਸਾ ਪੁੰਨ ਇੱਕ ਸਿੱਖ ਕੋ ਗੁਰ ਸ਼ਬਦ ਸਿਖਾਏਗਾ। ਸੌ ਮੰਦਰ ਸੋਨੇ ਦੇ ਦਾਨ ਕਰਤੇ, ਕਿਸੇ ਗੁਰਸਿੱਖ ਨੂੰ ਗੁਰਮੰਤਰ ਸਿਖਾ ਦੇਈ ਜਪਣਾ, ਕਿਸੇ ਗੁਰਸਿੱਖ ਨੂੰ ਸ਼ਬਦ ਸਿਖਾ ਦੇਈ ਬਹਿ ਕੇ, ਕਹਿੰਦੇ ਬੜਾ ਵੱਡਾ ਪੁੰਨ ਹੈ। ਆਖਰੀ ਪੰਕਤੀ ਦੇ ਕੀ ਅਰਥ ਕਰੋਗੇ? ਮੈਨੂੰ ਅਫਸੋਸ ਹੁੰਦਾ, ਅਸੀਂ ਹੁਣ ਕਹਿਣ ਲੱਗ ਪਏ ਨਾ ਜੀ ਇਹ ਤੇ ਮਨਮਤ ਹੈ, ਨਹੀਂ ਸਿੱਖ ਇੱਕ ਦੂਜੇ ਪੈਰੀ ਹੱਥ ਕਿਵੇਂ ਲਾ ਦੇਵੇ? ਸਿੱਖ ਝੁਕੇ ਤਾਂ ਸਹੀ, ਉਹਨੂੰ ਕਹਿੰਦੇ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾ। ਠੀਕ ਹੈ, ਸਿੱਖ ਨੇ ਸੁਚੇਤ ਰਹਿਣਾ, ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕੋਈ ਹੋ ਨਹੀਂ ਸਕਦਾ, ਪਰ ਗੁਰੂ ਨੇ ਕਿਹਾ ਭਾਈ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ। ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੇ ਬੀਸ ਵਾਰ ਸਾਧ ਦਰਸ਼ਨ ਕਰੇ, ਤੈਸਾ ਪੁੰਨ ਇੱਕ ਸਿੱਖ ਕੋ ਪੱਗ ਚਾਂਪ ਸਵਾਏਗਾ। ਸਿੱਖ ਦੇ ਪੈਰ ਘੁੱਟ ਕੇ ਨਾ ਥੱਕੇ ਹੋਏ ਦੇ, ਕਹਿੰਦੇ ਉਹਨੂੰ ਸਵਾਦ ਹੀ ਇੰਨਾ ਪੁੰਨ ਹੈ ਜਿਵੇਂ 20 ਵਾਰ ਗੁਰੂ ਦੇ ਦਰਸ਼ਨ ਕਰ ਲੈ। ਅੱਜ ਸਤਿਗੁਰ ਦੀ ਇਹ ਬਖਸ਼ਿਸ਼ ਕਰ ਰਹੇ ਨੇ, ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੀਏ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅਰਦਾਸ ਕਰੀਏ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸਾਡੇ ਤੇ ਤਰਸ ਕਿਰਪਾ ਕਰਿਓ, ਜੋ ਅਸੀਂ ਸੁਣਦੇ ਸੁਣਾਉਂਦੇ ਹਾਂ ਜੀਵਨ ਵਿੱਚ ਕਮਾ ਸਕੀਏ, ਤਾਂ ਜੋ ਆਪ ਸੰਗਤ ਦੀ ਚਰਨ ਧੂੜ ਨਾਲ ਜੀਵਨ ਜਨਮ ਸਫਲ ਹੋ ਸਕੇ। ਭੁੱਲ ਚੁੱਕ ਦੀ ਖਿਮਾ, ਸਮੂਹ ਪ੍ਰਬੰਧ ਦਾ ਧੰਨਵਾਦ, ਸਿੰਘ ਸਾਹਿਬ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਧੰਨਵਾਦ, ਆਪ ਸਮੂਹ ਸੰਗਤਾਂ ਦਾ ਧੰਨਵਾਦ। ਅਸੀਸ ਦਿਓ, ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਸਤਿਗੁਰੂ ਜੀ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਆਪਾਂ ਸੁਣੀਏ, ਸਤਿਗੁਰ ਦਾ ਸ਼ੁਕਰਾਨਾ ਕਰੀਏ, ਦਾਤਾ ਝੋਲੀਆਂ ਭਰੋ, ਆਖਰੀ ਪੰਕਤੀਆਂ ਸਰਵਣ ਕਰਕੇ ਛੁੱਟੀਆਂ ਲਈਏ ਜੀ।
ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ, ਹੱਥ ਨਾ ਆਵੇ ਫਿਰ ਪਛਤਾਵਣਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।